हलत पलत सवार सिख का हलत पलत सवार हलत पलत सवार सिख का हलत पलत सवार नानक सत गोर सिख को जीनाल समार जीनाल समार बोलो हलत पलत सवार सिख का हलत पलत सवार हलत पलत सवार सिख का हलत पलत सवार सतगुर सिख का सतगुर सिख का सतगुर हलत पलत सवार सिख का हलत पलत सवार हलत पलत सवार सिख का हलत पलत सवार सतगुर सिख की करे प्रतपाल सेवको गुर सदा दयाल सिख की गुर दुर्मत मल हेरे गुरबचनी सतगुर सिख के बंधन काटे गुर का सिख बिकार ते हाटे सतगुर सिख को नाम तन दे गुर का सिख वड भागी है सतगुर सिख का हलत पल सवारे नानक सतगुर सिख को जी नाल समारे हलत पलत सवारे सिख का हलत पलत सवारे हलत पलत सवार सतगुर सिख का हलित पलित सवार है। हलत पलित सवार है। ये लोग सुहिए पर लोग सोहेले नानक हर प्रभ आपे मेले। सतगुर सिख का हलत पलत सवार है। दोवें थाम रखे गुर सूरे हलत पलत पार ब्रह्म सवार है। कारज होए सगले पूरे सतगुर सिख का हलत पलत सवार है। एथे उथे रखवाला एथे उथे रखवाला प्रभ सतगुर दीन दयाला। सतगुर सिख का हलत पलत सवारे। अचिंत काम करे प्रभ तिन के जिन हर का नाम प्यारा। काम करे अचिंत काम करे प्रभ तिन के काम करे सुन प्रताप कबीर दा दूजा सिख होवा सैन नाई। प्रेम भगत राती करे भलके राज द्वारे जाई। आए संत प्रौने कीर्तन होवा रैन सवाई। छड़ ना सके संत जन राज द्वार ना सेव कमाई। सैन रूप हर जाए के आया राणे नोरे जाई। कम करे अचिंत कम करे प्रभ तिन के कम करे। सुख राजे हरिचंद घर नार सोतारा लोचन राणी। साध संगत मिल गाव दे राती जाए सुने गुरबाणी। पिछों राजा जागया अद्धी रात निखंड विहाणी। राणी दिस न आवई मन विच वरत गई हैरानी। होरत राती उठ के चलिया पिछे तरल जवानी। राणी पहुंची संगती राजे खड़ी खड़ाओ निशानी। आ साध संगत अरादिया साध संगत अरादिया जोड़ी जुड़ी खड़ाओ पुराणी। कम करे राजे डिठा चलत ए खड़ाव है चोज विडानी। साध संगत विटों कुर्बानी। अचिंत कम करे प्रभ तिन के कम करे। पाड़ पड़ोसन पूछ ले नामा का पहचान छवाई हो। ਤੋਪੈ ਦੁਗਣੀ ਮਜ਼ੂਰੀ ਦਿਓ, ਮੁੱਕ ਬੇਡੀ ਦਿਓ ਬਤਾਈ ਹੋ। ਨਾਮਦੇਵ ਤੇਰੀ ਛੱਪੜੀ ਕਿਹਨੇ ਪਾਤੀ ਹੈ, ਕਿਹੜਾ ਮਿਸਤਰੀ ਹੈ? ਨਾਮਦੇਵ ਦੀ ਗੁਆਂਢਣ ਥੋੜੀ ਸ਼ਾਹੂਕਾਰ ਹੋਣੀ ਹੈ ਨਾ। ਨਾਲ ਇਹ ਵੀ ਕਹਿਤਾ, ਤੋਪੈ ਦੁਗਣੀ ਮਜ਼ੂਰੀ ਦਿਓ, ਤੇਰੇ ਤੋਂ ਦੂਣੀ ਦੇ ਦਾਂਗੇ, ਮੁੱਕ ਬੇਡੀ ਦਿਓ ਬਤਾਈ ਹੋ। ਰੀਮਾਈ ਬੇਡੀ ਦੇਣ ਨਾ ਜਾਈ, ਦੇਖ ਬੇਡੀ ਰਹੋ ਸਮਾਈ, ਹਮਾਰੇ ਬੇਡੀ ਪ੍ਰਾਣ ਅਧਾਰਾ, ਬੇਡੀ ਪ੍ਰੀਤ ਮਜ਼ੂਰੀ ਮਾਂਗੇ, ਜੇ ਕੋ ਛਾਨ ਛਵਾਵੇ ਹੋ। ਲੋਕ ਕੁਟੰਬ ਸਬੂ ਤੇ ਤੋੜੇ ਤੋ ਆਪਣ ਬੇਡੀ ਆਵੇ ਹੋ। ਅਚਿੰਤ ਕੰਮ ਕਰੇ ਪ੍ਰਭ ਤਿਨਕੇ, ਕਬੀਰ ਨਾ ਹਮ ਕੀਆ। ਕੁੜੀ ਦਾ ਵਿਆਹ ਕਬੀਰ ਜੀ ਦੀ, ਕਿਵੇਂ ਭੂਤ ਗਿਆ, ਰੱਬ ਕਬੀਰ ਆਪ ਆਇਆ। ਕਬੀਰ ਨਾ ਹਮ ਕੀਆ ਨਾ ਕਰੇਂਗੇ ਨਾ ਕਰ ਸਕੇ ਸਰੀਰ, ਕਿਆ ਜਾਨੋ ਕਿਆ ਹਰ ਕੀਆ ਭਇਓ ਕਬੀਰ। ਕਬੀਰ ਕੰਮ ਕਰੇ, ਅਚਿੰਤ ਕੰਮ ਕਰੇ ਪ੍ਰਭ ਤਿਨਕੇ, ਜਿਨ ਹਰ ਕਾ ਨਾਮ ਪਿਆਰਾ, ਹਰ ਕਾ ਨਾਮ ਪਿਆਰਾ। ਹਲਤ ਪਲਤ ਸਵਾਰ ਸਿੱਖ ਕਾ, ਹਲਤ ਪਲਤ ਸਵਾਰ। ਸਾਰੀ ਸੰਗਤ ਪੜੋ ਜੀ, ਹਲਤ ਪਲਤ ਸਵਾਰ ਸਿੱਖ ਕਾ, ਹਲਤ ਪਲਤ ਸਵਾਰ। ਸਤਿਗੁਰ ਸਿੱਖ ਕਾ, ਸਤਿਗੁਰ ਸਿੱਖ ਕਾ, ਹਲਤ ਪਲਤ ਸਵਾਰ ਸਿੱਖ ਕਾ, ਹਲਤ ਪਲਤ ਸਵਾਰ। ਸਾਰੇ ਇੱਕ ਵਾਰੀ ਪ੍ਰੇਮ ਨਾਲ ਆਖੋ ਸਤਨਾਮ ਸ੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਵਿੱਚੋਂ। ਕਿਉਂਕਿ ਅੱਜ ਜੁਗਤੀ ਵਰਤਣੀ ਪੈਣੀ ਹੈ ਸਮੁੰਦਰ ਨੂੰ ਕੁਝੇ 'ਚ ਪਾਉਣ ਵਾਲੀ, ਸਤਨਾਮ ਹੈ। ਇਸੇ ਤਰ੍ਹਾਂ ਇਕਾਗਰਤਾ 'ਚ ਗਾਹਕ ਬਣ ਕੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਵਿੱਚੋਂ ਬਚਨ ਸਰਵਨ ਕਰ ਰਹੇ ਹੋ। ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰ। ਤਿੰਨ ਚਾਰ ਮਿੰਟ ਦਾਸ ਲਾਏਗਾ ਇਹਦੇ 'ਤੇ, ਹਲਤ ਹੁੰਦਾ ਕੀ ਹੈ ਅਤੇ ਪਲਤ ਹੁੰਦਾ ਕੀ ਹੈ। ਬਹੁਤ ਸਾਰਿਆਂ ਨੂੰ ਪਤਾ ਹੋਵੇਗਾ ਪਰ ਕਈਆਂ ਨੂੰ ਇਹਦੇ ਬਾਰੇ ਨਹੀਂ ਜਾਣਕਾਰੀ, ਹਲਤ ਪਲਤ ਹੁੰਦਾ ਕੀ ਹੈ। ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਤੁਹਾਡੇ 'ਤੇ ਪ੍ਰਸੰਨ ਹੋ ਕੇ ਤੁਹਾਨੂੰ ਪੁੱਤਰ ਦੀ ਦਾਤ ਦੇ ਦੇਣ, ਕੋਠੀ ਦੀ ਦਾਤ ਦੇ ਦੇਣ, ਧਨ ਦੀ ਦਾਤ ਦੇ ਦੇਣ, ਕਾਰਖਾਨੇ ਦੀ ਦਾਤ ਦੇ ਦੇਣ, ਬੜੀ ਵੱਡੀ ਦੁਕਾਨ ਦੀ ਦਾਤ ਦੇ ਦੇਣ। ਇਹ ਸਭ ਹਾਲਤ ਹੈ ਦੁਨਿਆਵੀ ਖੁਸ਼ੀਆਂ। ਪੁੱਤਰ ਮਿਲ ਜੇ, ਮਕਾਨ ਮਿਲ ਜੇ, ਕੋਠੀ ਮਿਲ ਜੇ, ਧਨ ਮਿਲ ਜੇ, ਚੰਗਾ ਕਾਰਖਾਨਾ ਮਿਲ ਜੇ, ਇਹ ਹਾਲਤ ਦੀਆਂ ਦਾਤਾਂ। ਕਹਿੰਦੇ ਗੁਰੂ ਮਹਾਰਾਜ ਤਰਸ ਕਰਕੇ ਤੁੱਠ ਕੇ ਸਾਧ ਸੰਗਤ ਜੀ ਆਪਣੀ ਬਖਸ਼ਿਸ਼ ਦੇ ਖਜ਼ਾਨੇ ਵਿੱਚੋਂ ਨਿਮਰਤਾ ਦੀ ਦਾਤ ਦੇ ਦੇਣ, ਨਿਰਵੈਰਤਾ ਦੀ ਦਾਤ ਦੇ ਦੇਣ, ਦਇਆ ਦੀ ਦਾਤ ਦੇ ਦੇਣ, ਧੀਰਜ ਦੀ ਦਾਤ ਦੇ ਦੇਣ, ਸੰਤੋਖ ਦੀ ਦਾਤ ਦੇ ਦੇਣ, ਖਿਮਾ ਦੀ ਦਾਤ ਦੇ ਦੇਣ, ਬਰਦਾਸ਼ ਸ਼ਕਤੀ ਦੀ ਦਾਤ ਦੇ ਦੇਣ, ਦੇਖ ਕੇ ਅਣਡਿੱਠ ਕਰਨ ਦੀ ਦਾਤ ਦੇ ਦੇਣ। ਇਹ ਪਲਤ ਦੀਆਂ ਦਾਤਾਂ ਨੇ, ਅੱਕ ਸਤਨਾਮ, ਇਹ ਪਲਤ ਦੀਆਂ ਦਾਤਾਂ। ਇਹ ਬੜੇ ਭਾਗਾਂ ਵਾਲਿਆਂ ਨੂੰ ਮਿਲਦੀਆਂ। ਇਹਨਾਂ ਦਾਤਾਂ ਦੇ ਨਾਲ ਸਾਧ ਸੰਗਤ ਅਗਲਾ ਰਸਤਾ ਸੌਖਾ ਹੁੰਦਾ। ਗੁਰੂ ਸਾਹਿਬ ਟੁੱਟ ਕੇ ਪੁੱਤਰ ਮਕਾਨ ਕੋਠੀ ਧਨ ਦੌਲਤ ਕਾਰਖਾਨਾ ਦੁਕਾਨ ਦੇ ਦੇਣ, ਇਹ ਹਾਲਤ ਹੈ। ਅਤੇ ਗੁਰੂ ਸਾਹਿਬ ਟੁੱਟ ਕੇ ਸਾਧ ਸੰਗਤ ਨਿਮਰਤਾ, ਨਿਰਵੈਰਤਾ, ਧੀਰਜ, ਦਇਆ, ਸੰਤੋਖ, ਖਿਮਾ, ਬਰਦਾਸ਼ ਸ਼ਕਤੀ, ਦੇਖ ਕੇ ਡਿੱਠ ਕਰਨਾ, ਘੱਟ ਸੌਣਾ, ਘੱਟ ਬੋਲਣਾ, ਘੱਟ ਖਾਣਾ, ਇਹ ਪਹੁੰਚਾਤੀ। ਜ਼ਰੂਰੀ ਨਹੀਂ ਇਹ ਸਾਰੀਆਂ ਚੀਜ਼ਾਂ ਤੁਹਾਡੇ ਕੋਲ ਹੋਣਗੀਆਂ, ਬੜੇ ਕਰਮਾਂ ਵਾਲਿਆਂ ਕੋਲ ਇਹ ਵਸਤੂਆਂ ਹੁੰਦੀਆਂ। ਘੱਟ ਖਾਣਾ, ਘੱਟ ਸੌਣਾ, ਘੱਟ ਬੋਲਣਾ। ਆ ਥੋੜ੍ਹੇ ਦਿਨ ਹੋਏ ਦਾਸ ਇਤਿਹਾਸ ਪੜ੍ਹ ਰਿਹਾ ਸੀ ਅਤੇ ਹੈਰਾਨ ਰਹਿ ਗਿਆ ਕਿ ਧੰਨ ਗੁਰੂ ਅਮਰਦਾਸ ਮਹਾਰਾਜ ਨੇ ਮਰਿਆਦਾ ਚਲਾਈ ਸੰਗਤ ਅਤੇ ਪੰਗਤ ਦੀ, ਅਤੇ ਸੰਗਤ ਨੇ ਕੀਤਾ ਉਤਸ਼ਾਹ, ਅਤੇ ਉਹ ਕੀ ਕੀਤਾ ਕਿ ਲੰਗਰ ਵਿੱਚ ਬੜੀਆਂ ਤਰ੍ਹਾਂ ਤਰ੍ਹਾਂ ਦੀਆਂ ਵਸਤੂਆਂ ਆਉਣੀਆਂ ਸ਼ੁਰੂ ਹੋ ਗਈਆਂ, ਜ਼ਿਆਦਾ ਵਰਾਇਟੀਆਂ। ਅਤੇ ਕਹਿੰਦੇ ਇਤਿਹਾਸ ਲਿਖਿਆ ਕਿ ਗੁਰੂ ਅਮਰਦਾਸ ਮਹਾਰਾਜ ਜੀ ਨੇ ਆਪਣੇ 'ਤੇ ਬੈਨ ਲਾ ਲਿਆ ਕਿ ਅਸੀਂ ਆਪਣੇ ਵਾਸਤੇ ਕੇਵਲ ਜੌਂ ਅਤੇ ਦਲੀਆ ਛਕਿਆ ਕਰਨਾ। ਹੱਕ ਸਤਨਾਮ, ਇਹ ਜੌਂ ਅਤੇ ਦਲੀਆ ਹਲਕੀ ਖੁਰਾਕ। ਆਪਣੇ 'ਤੇ ਬੈਨ ਲਾ ਲਿਆ ਕਿ ਅਸੀਂ ਲੰਗਰ ਵਿੱਚੋਂ ਜੌਂ ਅਤੇ ਦਲੀਆ ਕੇਵਲ ਇਹ ਛਕਿਆ ਕਰਨਾ, ਇਸ਼ਾਰਾ ਲੈਣਾ। ਅਸੀਂ ਉਹਨਾਂ ਦੀ ਰੀਸ ਨਹੀਂ ਕਰ ਸਕਦੇ, ਲੇਕਿਨ ਮਹਾਰਾਜ ਦੇ ਜੋ ਕੁਝ ਸੱਚੇ ਪਾਤਸ਼ਾਹ ਨੇ ਕੁਝ ਆਪਣੇ ਪੂਰਨਾ ਖਿੱਚਿਆ, ਉਹਦੇ ਵਿੱਚੋਂ ਸਾਧ ਸੰਗਤ ਇਸ਼ਾਰਾ ਮਾਤਰ ਸੇਧ ਲੈ ਸਕਦੇ ਹਾਂ ਕਿ ਸਤਿਗੁਰੂ ਦਾ ਇਸ਼ਾਰਾ ਕਿ ਬਹੁਤੇ ਤੇਜ਼ ਪਦਾਰਥਾਂ ਦਾ ਖਾਣਾ ਨਾ ਖਾਓ। ਅੱਕ ਸਕਨਾਮ, ਸਾਦਾ ਭੋਜਨ ਬੀਬੀ ਉਹ ਤੁਹਾਡੇ ਲਈ ਜ਼ਰੂਰੀ ਹੈ। ਆਪਣੇ 'ਚ ਜ਼ਿਆਦਾ ਰਿਵਾਜ ਹੁੰਦਾ ਤੇਜ਼ ਮਿਰਚਾਂ ਵਾਲੇ ਪਦਾਰਥ ਖਾਣ ਦਾ, ਅਤੇ ਮਹਾਂਪੁਰਸ਼ ਬਚਨ ਕਰਦੇ ਸੀ ਜੋ ਕੁਝ ਅਸੀਂ ਖਾਂਦੇ ਹਾਂ ਇਹਦੇ ਨਾਲ ਅੰਦਰ ਜਾ ਕੇ ਤਿੰਨ ਚੀਜ਼ਾਂ ਬਣਦੀਆਂ। ਜੋ ਕੁਝ ਅਸੀਂ ਖਾਂਦੇ ਹਾਂ ਪਹਿਲਾਂ ਤਾਂ ਇਹਦੇ ਨਾਲ ਅੰਦਰ ਜਾ ਕੇ ਵੇਸਟ, ਕੁਝ ਚੀਜ਼ ਵੇਸਟ ਤਿਆਰ ਹੁੰਦੀ ਹੈ। ਦੂਸਰਾ ਇਹਦੇ ਵਿੱਚੋਂ ਸਾਧ ਸੰਗਤ ਸਾਡਾ ਲਹੂ ਖੂਨ ਇਹ ਤਿਆਰ ਹੁੰਦਾ, ਅਤੇ ਤੀਸਰਾ ਸਾਧ ਸੰਗਤ ਜੋ ਖਾਂਦੇ ਹਾਂ ਇਹਦਾ ਮਨ ਬਣਦਾ। ਅੱਕ ਸਤਨਾਮ, ਮਨ। ਆਮ ਕਹਾਵਤ ਸੁਣਦੇ ਹੋ ਨਾ ਕਈ ਵਾਰੀ, ਜੈਸਾ ਅੰਨ ਤੈਸਾ ਮਨ, ਇਹ ਤੀਜਾ ਮਨ ਬਣਦਾ। ਇੱਕ ਆਮ ਨਿਰਣਾ ਕਿ ਜਿਹੜਾ ਇਸ ਧਰਤੀ 'ਤੇ ਬਹੁਤ ਤੇਜ਼ ਮਸਾਲਿਆਂ ਵਾਲੇ ਹੋਰ ਇਸ ਤਰ੍ਹਾਂ ਦੇ ਬਹੁਤ ਤੇਜ਼ ਪਦਾਰਥ ਖਾਏਗਾ ਉਹਦਾ ਮਨ ਚੰਚਲ ਹੋਏਗਾ। ਇੱਕ ਦੂਜਾ ਬਚਨ ਮਹਾਂਪੁਰਸ਼ ਕਰਦੇ ਸੀ, ਜਿਹੜਾ ਖਾਣ ਦੇ ਵਿੱਚ ਥੋੜ੍ਹਾ ਬਹੁਤਾ ਨਹੀਂ ਸੰਕੋਚ ਰੱਖਦਾ ਸਾਦੇ ਭੋਜਨ ਦਾ ਜਾਂ ਸੰਕੋਚ, ਉਹਦੇ ਅੰਦਰ ਵਿਕਾਰ ਅਤੇ ਕਾਮ ਵਾਸ਼ਨਾ ਜ਼ਿਆਦਾ ਪੈਦਾ ਹੋਏਗੀ। ਔਰ ਮੈਂ ਇੱਕ ਬੇਨਤੀ ਕਰਦੇ ਹਾਂ, ਇਹ ਕੋਈ ਦਾਸ ਨਹੀਂ ਜੇ ਕਹਿ ਰਿਹਾ, ਬਾਬਾ ਜੀ ਦੀ ਬਾਣੀ ਨੇ ਵੀ ਕਿਹਾ ਜੇ ਇੱਕ ਦਾਤ ਹੈ ਬੜੀ ਵੱਡੀ, ਥੋੜ੍ਹਾ ਸੌਣਾ, ਥੋੜ੍ਹਾ ਬੋਲਣਾ, ਥੋੜ੍ਹਾ ਖਾਣਾ, ਇਹ ਪਲਤ ਦੀਆਂ ਦਾਤਾਂ। ਗੁਰੂ ਤੁੱਠੇ ਤਾਂ ਤਾਂ ਦਿੰਦਾ। ਗੁਰਬਾਣੀ 'ਚ ਗਰੀਬ ਨਿਵਾਜ ਨੇ ਕਿਹਾ, ਦੋ ਮਿੰਟ ਪੜ੍ਹ ਲਓ ਸਾਰੇ, ਕਿਉਂਕਿ ਕੋਈ ਕਥਾ ਕਰੇ ਆਪਣੀ ਮੱਤ ਆ ਸਕਦੀ ਅਤੇ ਜਦੋਂ ਉਹ ਜੋ ਕਥਾ ਕੀਤੀ ਗੁਰਬਾਣੀ 'ਚੋਂ ਪੰਕਤੀ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਫਿਰ ਮਨ ਮੰਨ ਜਾਂਦਾ ਬਈ ਵਾਕੇ ਗਰੀਬ ਨਵਾਜ਼ ਨੇ ਬਾਣੀ 'ਚ ਕਿਹਾ ਹੈ ਥੋੜਾ ਸਮੇਂ ਥੋੜਾ ਹੀ ਖਾਵੇ ਥੋੜਾ ਸਮੇਂ ਥੋੜਾ ਹੀ ਖਾਵੇ ਥੋੜਾ ਵਾਹ ਵਾਹ ਜਪੋ ਬੀਬੀਓ ਥੋੜਾ ਸਮੇਂ ਸ਼ਾਬਾਸ਼ ਵੇਖ ਲਓ ਇੱਕ ਦੀਵਾਨ ਹੋਰ ਰਹਿ ਗਿਆ ਫਿਰ ਆਪਾਂ ਚਾਲੇ ਪਾ ਦੇਣੇ ਅੰਮ੍ਰਿਤਸਰ ਨੂੰ ਆਪਾਂ ਜਾ ਕੇ ਕਹਿ ਦੇਣਾ ਅੰਬਾਲੇ ਦੀਆਂ ਬੀਬੀਆਂ ਢਿੱਲੀਆਂ ਹੋ ਗਈਆਂ ਖੀਰਲੇ ਦੀਵਾਨਾਂ 'ਚ ਹੱਕ ਸਤਨਾਮ ਗੱਜ ਕੇ ਜਿਉਂ ਜਿਉਂ ਗੱਜ ਕੇ ਬੋਲੋਗੇ ਨਾ ਇਹ ਮਨ ਅਸਰ ਕਬੂਲੇਗਾ ਕਿ ਜੋ ਮੈਂ ਬੋਲ ਰਿਹਾ ਕਬੂਲਾਂ ਇਸ ਲਈ ਭਾਈ ਗੱਜ ਕੇ ਗੁਰਮੁਖੋ ਤੁਸੀਂ ਸਾਡੇ ਨਾਲ ਥੋੜਾ ਸਮੇਂ ਥੋੜਾ ਹੀ ਖਾਵੇ ਥੋੜਾ ਸਮੇਂ ਥੋੜਾ ਹੀ ਖਾਵੇ ਥੋੜਾ ਸ਼ਾਬਾਸ਼ ਹਾਂ ਤਿਸ ਕੋਲ ਕੁਮਾਇਆ ਗੁਰਮੁਖ ਸੋਈ ਸਹਿਜ ਸਮਾਵੇ ਗੁਰਮੁਖ ਸੋਈ ਸਹਿਜ ਸਮਾਵੇ ਗੁਰਮੁਖ ਸ਼ਾਬਾਸ਼ ਭਾਈ ਗੁਰਦਾਸ ਜੀ ਗੁਰਮੁਖ ਸੋਈ ਜਿਹੜਾ ਗੁਰਮੁਖ ਹੈ ਰਾਤ ਵੇਲੇ ਜਦੋਂ ਪ੍ਰਸ਼ਾਦਾ ਉਹ ਛਕਦਾ ਆਪਣੀ ਭੁੱਖ ਤੋਂ ਅੱਧਾ ਪ੍ਰਸ਼ਾਦਾ ਘੱਟ ਛਕਦਾ ਤਾਂ ਕਿ ਮੈਨੂੰ ਉੱਠਣ ਵੇਲੇ ਮੁਸ਼ਕਲ ਨਾ ਹੋਵੇ ਜ਼ਿਆਦਾ ਛਕਿਆ ਹੋਵੇ ਨੀਂਦ ਵੀ ਜ਼ਿਆਦਾ ਜਨਮ ਲਵੇਗੀ ਵਾਸ਼ਨਾਵਾਂ ਵੀ ਉਤੇਜਿਤ ਹੋਣਗੀ ਇਹ ਪਲਕ ਦੀਆਂ ਦਾਤਾਂ ਨੇ ਗੁਰੂ ਤੁੱਟ ਕੇ ਦੇਵੇ ਜ਼ਰੂਰੀ ਨੇ ਜਿਵੇਂ ਭਾਈ ਅਮਨਦੀਪ ਸਿੰਘ ਜੀ ਤੁਹਾਡੇ ਇਲਾਕੇ ਵਿੱਚ ਰਸਨਾ ਨਾਲ ਜੋੜੇ ਝਾੜਦੇ ਨੇ ਕੀਰਤਨ ਦੀਆਂ ਹਾਜ਼ਰੀਆਂ ਭਰਦੇ ਇਸ ਤਰ੍ਹਾਂ ਇਹ 7-8 ਜਥੇ ਨੇ ਇਹ ਬਾਬੇ ਨੇ 7-8 ਜਥੇ ਨੇ ਹੋਰ ਵੀ ਅਤੇ ਇੱਕ ਜਥਾ ਨਵਾਂ ਨਵਾਂ ਉਹਨੂੰ ਬਾਹਰ ਭੇਜਣਾ ਸ਼ੁਰੂ ਕੀਤਾ ਪਹਿਲੀ ਵਾਰੀ ਉਹਨੂੰ ਭੇਜਿਆ ਬਾਹਰ ਦਿੱਲੀ ਵਾਲੇ ਬੰਨੇ ਜਾਂ ਭਾਈ ਇਸ ਤਰ੍ਹਾਂ ਪ੍ਰੇਮੀ ਨੇ ਪ੍ਰੋਗਰਾਮ ਦੀ ਹਾਜ਼ਰੀ ਲਾ ਕੇ ਆ ਟਿਕਟ ਬੁੱਕ ਕਰਾਤੀ ਆਉਣ ਦੀ ਜਾਣ ਹੁਣ ਜਦੋਂ ਇਹ ਜਥੇ ਆਉਂਦੇ ਨੇ ਫਿਰ ਪੁੱਛੀਦਾ ਵੀ ਜਿਹੜਾ ਖਰਚਾ ਹੋਇਆ ਪਰਸਨਲ ਕਿਉਂ ਬਾਕੀ ਬਾਬੇ ਦੀ ਮਾਇਆ ਜਿਹੜਾ ਰਾਜ ਖਰਚਾ ਹੋ ਗਿਆ ਵੀ ਉਹ ਤਾਂ ਹੁਣ ਟਿਕਟਾਂ ਦਾ ਹੋਇਆ ਜਾਂ ਹੋਰ, ਇਹ ਨਵਾਂ ਜਥਾ ਸੀ, ਕਈ ਚਿਰ ਤੋਂ ਸੀ, ਪਰ ਪ੍ਰੋਗਰਾਮ ਵਾਸਤੇ ਬਾਹਰ ਭੇਜਣਾ ਪਹਿਲੀ ਵਾਰੀ ਉਹਨੂੰ ਸ਼ੁਰੂ ਕੀਤਾ, ਜਾ। ਇਹ ਜਦੋਂ ਪਹਿਲੀ ਵਾਰੀ ਆਇਆ ਹੋ ਕੇ ਤੇ ਮੈਂ ਕਿਹਾ ਬਈ ਦਿਓ ਹਿਸਾਬ ਕਿਤਾਬ ਕਿਵੇਂ, ਬਾਕੀ ਤਾਂ ਵਿਧਵਾ ਬੀਬੀਆਂ ਜੋ ਖਰਚਾ ਉਹ ਦੱਸੋ ਤਾਂ ਕਿ ਡਰ ਰਹੇ। ਜਦੋਂ ਉਹਨੇ ਮੈਨੂੰ ਖਰਚਾ ਦੱਸਿਆ ਜੀ ਇੰਨੇ ਦੀ ਟਿਕਟ, ਇੰਨੇ ਦੀ ਟਿਕਟ, ਅਤੇ ਥੱਲੇ ਸੀ 950 ਰੁਪਈਏ, ਮੈਂ ਕਿਹਾ ਇਹ ਕਾਹਦੇ, ਕਹਿੰਦਾ ਜੀ ਗੱਡੀ ਵਿੱਚ ਖਾਧਾ ਪੀਤਾ ਗਿਆ, ਹੱਕ ਸਤਨਾਮ। ਮੈਂ ਕਿਹਾ 950 ਰੁਪਏ ਗੱਡੀ 'ਚ ਕੀ ਖਾਂਦਾ ਰਿਹਾ? ਕਹਿੰਦਾ ਜੀ ਕਦੀ ਕੋਈ ਆ ਜਾਂਦਾ ਸੀ ਆਵਾਜ਼ ਦੇਣ ਕੌਫੀ ਜੀ, ਮੈਂ ਕਿਹਾ ਉਹ ਵੀ ਪੀ ਲਓ, ਕਦੀ ਆ ਜਾਂਦਾ ਚਿਪਸ ਜੀ, ਮੈਂ ਕਿਹਾ ਉਹ ਵੀ ਖਾ ਲਓ, ਕਦੀ ਆ ਜਾਂਦਾ ਸੀ ਫਲਾਣੀ ਜੀ, ਮੈਂ ਕਿਹਾ ਉਹ ਵੀ ਖਾ ਲਓ। ਮੈਂ ਕਿਹਾ 950 ਰੁਪਏ ਬਿੱਲ ਖਾਣ ਪੀਣ ਦਾ ਬਣਾਤਾ ਜੀ, ਰਸਤੇ ਦਾ ਟਿਕਟ ਤੋਂ ਇਲਾਵਾ, ਨੋਟ ਕਰਿਓ। ਕਹਿੰਦਾ ਜੀ 950 ਰੁਪਏ ਰਾਹ 'ਚ ਖਾਧੇ ਗਏ। ਮੈਂ ਕਿਹਾ ਉੱਥੇ ਸ਼ਬਦ ਕਿਹੜਾ ਪੜਿਆ ਸੀ ਜਿੱਥੇ ਗਿਆ ਸੀ ਦਿੱਲੀ? ਕਹਿੰਦਾ ਜੀ ਸ਼ਬਦ ਬੋਲਿਆ ਸੀ ਮਿਲ ਮੇਰੇ ਪ੍ਰੀਤਮਾ ਜੀ, ਉਹ ਹੱਕ ਸਤਨਾਮ, ਤੁਧ ਬਿਨ ਖੜੀ। ਮੈਂ ਕਿਹਾ ਅੱਗੋਂ ਪੰਗਤੀ ਕੀ ਬੋਲੀ ਸੀ? ਕਹਿੰਦਾ ਮੈਂ ਨੈਣੀ ਨੀਂਦ ਨਾ ਆਵੇ ਜੀ ਉਹ ਭਾਵੇ ਅੰਨ ਨਾ। ਮੈਂ ਕਿਹਾ ਉੱਥੇ ਤੂੰ ਏਕਾਂ ਲਾਈਆਂ ਭਾਵੇ ਅੰਨ ਨਾ ਪਾਣੀ, ਤੇ ਖਾ ਗਿਆ 950, ਹੱਕ ਸਤਨਾਮ। ਸ਼ਬਦ ਵਿੱਚ ਕਹਿੰਦਾ ਮਿਲ ਮੇਰੇ ਪ੍ਰੀਤਮਾ ਜੀ ਉਹ ਤੁਧ ਬਿਨ ਖੜੀ ਨਮਾਣੀ, ਮੈਂ ਨੈਣੀ ਨੀਂਦ। ਹੁਣੇ ਸਟੇਟ ਸੈਕਟਰੀ ਸਾਹਿਬ ਨੇ ਤੁਹਾਨੂੰ ਇਹੀ ਬੇਨਤੀਆਂ ਵਾਰ ਵਾਰ ਕੀਤੀਆਂ ਨਾ, ਕਰਨੀ ਸ਼ਾਮਲ ਹੋ ਜੇ ਕਥਨੀ ਨਾਲ। ਕੋਈ ਇਹ ਸ਼ਬਦ ਝੂਮ ਝੂਮ ਕੇ ਪੜੇ, ਵਾਹਿਗੁਰੂ ਮੈਂ ਨੈਣੀ ਨੀਂਦ ਨਾ, ਉੱਠੇ 8 ਵਜੇ ਹੱਕ ਸਤਨਾਮ, ਤੇ ਕਵੇ ਮੈਂ ਨੈਣੀ ਨੀਂਦ ਨਾ ਆਵੇ, ਨਹੀਂ। ਮੈਂ ਕਿਹਾ ਸ਼ਬਦ ਕਹਿਣਾ ਪੜਿਆ ਸੀ? ਕਹਿੰਦਾ ਜੀ ਇਹ ਸ਼ਬਦ ਪੜਿਆ ਸੀ ਮਿਲ ਮੇਰੇ ਪ੍ਰੀਤਮਾ ਜੀ ਉਹ ਤੁਧ ਮਿਨ ਖੜੀ ਨਮਾਣੀ, ਮੈਂ ਨੈਣੀ ਨੀਂਦ ਨਾ ਆਵੇ ਜੀ ਉਹ ਭਾਵੇਂ ਅੰਨ ਨਾ ਪਾਣੀ। ਮੈਂ ਕਿਹਾ ਭਾਵੇਂ ਅੰਨ ਨਾ ਪਾਣੀ ਪੰਕਤੀ ਨਾ ਚੰਗੀ ਤਰ੍ਹਾਂ ਵਾਰ ਵਾਰ ਪੜ੍ਹਨੀ ਸੀ, ਹੱਕ ਸਤਨਾਮ, ਕਿ ਵਾਹਿਗੁਰੂ ਤੇਰੇ ਬਿਨਾਂ ਅੰਨ ਪਾਣੀ ਨਹੀਂ ਪਾਉਂਦਾ। ਮੈਂ ਕਿਹਾ 950 ਰਾਜ ਖਾ ਗਿਆ, ਕਹਿੰਦਾ ਭਾਵੇਂ ਅੰਨ ਨਾ ਪਾਣੀ। ਇਸ਼ਾਰਾ, ਗੁਰਮੁਖ ਨੇ ਸਾਧ ਸੰਗਤ ਗੁਰੂ ਕੋਲੋਂ ਤਰਸ ਤਰਸ ਕੇ ਨਿਤਨੇ ਵਧਾ ਕੇ ਇਹ ਪਲਵ ਦੀਆਂ ਦਾਤਾਂ ਵੀ ਮੰਗਣੀਆਂ ਨੇ। ਇਹਦਾ ਕਾਲ ਹੈ, ਅਸੀਂ ਜਿੰਨੇ ਬੈਠੇ ਹਾਂ, ਜੇ 4 ਸਾਲ 5 ਸਾਲ ਪੁੱਤਰ ਨਾ ਹੋਵੇ, ਤੁਸੀਂ ਚੁਪਹਿਰੇ ਕੱਟਦੇ ਹੋ, ਤੁਸੀਂ ਚਲੀਏ ਕੱਢਦੇ ਹੋ, ਤੁਸੀਂ ਨਿਤਨੇ ਵਧਾਉਂਦੇ ਹੋ। ਜੇ ਕਿਤੇ ਕਾਰੋਬਾਰ 'ਚ ਮੰਦਾ ਹੋਵੇ, ਮਕਾਨ ਨਾ ਹੋਵੇ ਜਾਂ ਕੋਈ ਹੋਰ ਪ੍ਰੋਬਲਮ ਹੋਵੇ, ਤੁਸੀਂ ਗੁਰਦੁਆਰਾ ਪੰਜੋਖਰੇ ਸਾਹਿਬ ਜਾਂਦੇ ਹੋ, ਬੇਨਤੀਆਂ ਕਰਦੇ ਹੋ, ਪਰ ਬਹੁਤ ਘੱਟ ਸਰੀਰ ਨੇ ਜਿਹੜੇ ਪਲਵ ਦੀਆਂ ਦਾਤਾਂ ਲਈ ਵੀ ਨਿਤਨੇ ਵਧਾਉਣ ਕੇ ਗਰੀਬ ਨਵਾਜ਼ ਮੈਂ ਬੜਾ ਹੀ ਖਾਨਾ, ਬੜਾ ਹੀ ਖਾਨਾ, ਤੁਸੀਂ ਤਰਸ ਕਰਕੇ ਮੈਨੂੰ ਘੱਟ ਖਾਣ ਦੀ ਦਾਤ ਦੇ ਦਿਓ, ਮੈਂ 1 ਹਫ਼ਤਾ ਨੰਗੇ ਪੈਰੀ ਤੁਹਾਡੇ ਦਰ 'ਤੇ ਜਾਵਾਂਗਾ, ਕਿਰਪਾ ਕਰੋ ਮਹਾਰਾਜ ਆਹ ਦਾਤ ਝੋਲੀ ਪਾ ਦਿਓ, ਹੱਕ ਸਤਨਾਮ। ਗਰੀਬ ਨਵਾਜ਼ ਮੇਰੇ ਕੋਲ ਨਿਮਰਤਾ ਨਹੀਂ, ਮੈਂ ਨਿੱਕੀ ਨਿੱਕੀ ਗੱਲ 'ਤੇ ਗਰਮ ਹੋ ਜਾਂਦਾ ਵਾਂ। ਵਾਜਾਂ ਮੈਂ ਸਿੱਖਿਆ ਸੀ ਛੋਟੇ ਹੁੰਦਿਆਂ, ਕੀਰਤਨੀਆਂ ਬਣ ਗਿਆ, ਪਰ ਦੂਜਾ ਕੀਰਤਨੀਆਂ ਆ ਜਾਏ ਤੇ ਮਹਾਰਾਜ ਮੈਨੂੰ ਅੱਗ ਲੱਗ ਜਾਂਦੀ, ਅੱਜ ਕੱਲ੍ਹ ਇਹ ਹਾਲ ਹੈ। ਹੱਕ ਸਤਨਾਮ, ਬੜਾ ਈਰਖਾ ਦਾ ਯੁੱਗ ਜਾ ਰਿਹਾ ਹੈ, ਬੜਾ ਬੜਾ ਔਖਾ ਬਚਣਾ, ਜਿੱਥੇ ਬਖਸ਼ਿਸ਼ ਹੈ ਉੱਥੇ ਬਚਾਏ, ਨਹੀਂ ਤੇ ਰਾਗੀ ਰਾਗੀ ਨੂੰ ਵੇਖ ਕੇ ਰਾਜੀ ਨਹੀਂ। ਹੱਕ ਸਤਨਾਮ, ਉਹ ਕਥਾ ਵਾਚਕ ਨੂੰ ਵੇਖ ਕੇ ਰਾਜੀ ਨਹੀਂ। ਸਾਰੇ ਨਾ ਗਿਣਿਓ ਕਿਤੇ, ਮੈਂ ਬਹੁ ਗਿਣਤੀ ਦੀ ਗੱਲ ਕਰ ਰਿਹਾ। ਆਮ ਜਿੱਥੇ ਈਰਖਾ ਹੋਏਗੀ ਨਾ, ਕੋਈ ਬੋਲ ਕੇ ਸਟੇਜ 'ਤੇ ਗਿਆ, ਉਹਦੇ ਬਾਅਦ ਦੂਜਾ ਬੋਲਣ ਬੈਠਾ, ਉਹ ਕਹਿੰਦਾ ਮੈਂ ਗੁਰੂ ਦੀ ਗੱਲ ਬਾਅਦ 'ਚ ਕਰਾਂਗਾ, ਪਹਿਲੇ ਇਹਨੇ ਜੋ ਬੋਲਿਆ ਇਹਨੂੰ ਕੱਟ ਕਰ ਲਾਂ। ਹੱਕ ਸਤਨਾਮ, ਕਿਤੇ ਕਿਤੇ ਲੱਭਦੀ ਹੈ ਤੇਰੇ ਭਾਣੇ ਸਰਬੱਤ ਦਾ ਭਲਾ, ਕਿਤੇ ਕਿਤੇ ਲੱਭਦਾ ਕਿ ਸਟੇਜ 'ਤੇ ਬਹਿ ਕੇ ਮੈਂ ਗੁਰੂ ਦੀ ਗੱਲ ਸੁਣਾਉਣੀ ਹੈ। ਹੁਣੇ ਤੁਸੀਂ ਸਿੰਘ ਸਾਹਿਬ ਕੋ ਕਿਵੇਂ ਸਾਰੀਆਂ ਗੱਲਾਂ ਗੁਰੂ ਦੀਆਂ ਜੋੜਨ ਦੀਆਂ, ਨਹੀਂ ਤੇ ਅੱਜ ਈਰਖਾ ਦਾ ਯੁੱਗ ਹੈ। ਰਿਸ਼ਤੇਦਾਰੀ ਵਿੱਚ, ਕਾਰੋਬਾਰ ਵਿੱਚ, ਆਂਢ ਗੁਆਂਢ ਵਿੱਚ ਜੇ ਇਹ ਘੁਲਦੀ ਰਹੇ, ਤੇ ਦਾਸ ਬੇਨਤੀ ਕਰਦਾ ਜੇ ਕਿਤੇ 7 ਦਿਨ, ਕਿਤੇ 40 ਦਿਨ, ਕਿਤੇ ਆਪਣੀ ਬਾਣੀ ਜਿੰਨਾ ਨਿਤਨੇ ਉਸ ਤੋਂ ਇਲਾਵਾ ਬੈਨ ਲਾ ਕੇ ਬਾਣੀ ਵੱਧ ਪੜਿਆ ਕਰੋ, ਦੇ ਕਰਾ ਕੇ ਅਰਦਾਸ ਕਰਿਆ ਕਰੋ, ਗਰੀਬ ਨਵਾਜ਼ ਮੈਨੂੰ ਵੀ ਤਰਸ ਕਰੋ, ਮੈਂ 7 ਦਿਨ, ਮੈਂ 4 ਐਤਵਾਰ ਪੰਜੋਖਰੇ ਸਾਹਿਬ ਜਾਵਾਂਗਾ, ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਮੈਨੂੰ ਨਿਮਰਤਾ ਦੀ ਦਾਤ ਦੇ ਦਿਓ, ਆਹ ਕੋ ਸਤਨਾਮ, ਕੁਝ ਕਰੋਗੇ ਤਾਂ? ਐਵੇਂ ਨਹੀਂ,
ਅਸੀਂ ਬੰਬਈ ਗਏ, ਚਾਰ ਸਮਾਗਮ ਸੀ ਬੰਬਈ ਵਿੱਚ, ਉਲਾਸ ਨਗਰ ਪਵਿੰਡੀ ਉੱਥੇ ਇਲਾਕੇ, ਉੱਥੇ ਇੱਕ ਬੀਬੀ ਮੈਨੂੰ 50 ਰੁਪਇਆ ਹੱਥ ਫੜਾ ਕੇ ਕਹਿੰਦੀ ਭਾਈ ਸਾਹਿਬ ਮੇਰੀ ਅਰਦਾਸ ਕਰੋ ਮੇਰਾ ਅੰਮ੍ਰਿਤ ਵੇਲਾ ਬਣ ਜੇ। ਮੈਂ ਕਿਹਾ ਉਹ 50 ਰੁਪਏ ਲੈ ਕੇ ਤਾਂ ਨਹੀਂ ਬਣਾ ਦੇਣਾ ਉਹਨੇ, ਹੱਕ ਸਤਨਾਮ ਇੰਜ ਤਾਂ ਨਹੀਂ ਮੰਨਦਾ, 10 ਅਰਦਾਸਾਂ ਕਰਾ ਲੈ ਇੰਜ ਨਹੀਂ। ਕਹਿੰਦੀ ਜੀ ਫਿਰ ਕਿਵੇਂ? ਮੈਂ ਕਿਹਾ ਇਹ ਅੰਮ੍ਰਿਤ ਵੇਲਾ ਬੜੀ ਮਹਿੰਗੀ ਦਾਤ ਏ, ਸਸਤੀ ਦਾਤ ਨਹੀਂ ਹੈ। ਸਤਿਗੁਰੂ ਨੇ ਤਾਂ ਇੱਥੋਂ ਤੱਕ ਆ, ਫਿਰ ਕੀ ਅੱਗੇ ਰੱਖੀਏ? ਜਿੱਤ ਦਿਸੇ ਮੂੰਹੋਂ ਕੀ ਬੋਲਣ ਬੋਲੀਏ, ਜਿੱਤ ਸੁਣ ਧਰੇ ਉਹਦਾ ਦਰਬਾਰ ਦਿਸੇ। ਉਹ ਪਿਆਰ ਕਰਨ ਲੱਗ ਪਏ, ਮਹਾਰਾਜ ਕੀ ਕਰਾਂ? ਪੰਜਵੀਂ ਪੰਕਤੀ 'ਚ ਨਿਚੋੜ ਦਿੱਤਾ, ਅੰਮ੍ਰਿਤ ਵੇਲਾ ਸੱਚ ਨਾਮ ਵਡਿਆਈ, ਆਹ ਕਰ ਲੈ ਉਹਦਾ ਦਰਬਾਰ ਵੀ ਦਿਸ ਪਏਗਾ, ਪਿਆਰ ਵੀ ਕਰੇਗਾ। ਆਹ ਸਤਨਾਮ ਮਹਿੰਗੀ ਦਾਤ। ਉਹ ਬੀਬੀ ਦੇ ਸਵਾਲ ਕੀਤਾ, ਫਿਰ ਮੈਂ ਅੰਮ੍ਰਿਤ ਵੇਲਾ ਕਿਵੇਂ ਮੰਗਾਂ ਜੀ, ਜੇ 50 ਰੁਪਏ ਨਾਲ ਜੇ ਅਰਦਾਸ ਇੰਜ ਨਹੀਂ। ਮੈਂ ਕਿਹਾ ਬੀਬੀ ਆਪਣੇ ਮਨ 'ਚ ਧਾਰ ਜਿੰਨਾ ਨਿਤਨੇਮ ਕਰਨੀ ਹੈ, ਕਹਿ ਗੁਰੂ ਗ੍ਰੰਥ ਸਾਹਿਬ ਨੂੰ ਮੈਂ 101 ਪਾਠ ਸੁਮਨੀ ਸਾਹਿਬ ਦੇ ਗਰੀਬ ਨਿਵਾਜ ਆ, 20 ਦਿਨ 'ਚ ਕਰਾਂਗੀ ਜਾਂ ਮਹੀਨੇ 'ਚ ਕਰਾਂਗੀ, ਕੁਝ ਕੁਝ ਨੇਮ ਵਧਾਓ, ਮੈਨੂੰ ਅੰਮ੍ਰਿਤ ਵੇਲਾ ਦੇ। ਇਸ ਹਾਲਤ ਵਿੱਚ ਜੇ ਅੰਮ੍ਰਿਤ ਵੇਲਾ ਤਾਂ ਵੀ ਨਾ ਮਿਲੇ ਤਾਂ ਤੁਹਾਡਾ ਕਸੂਰ ਨਹੀਂ, ਫਿਰ ਗੁਰੂ 'ਤੇ ਗੱਲ ਜਾਂਦੀ। ਆਪ ਸਤਨਾਮ, ਤੁਸੀਂ ਖਾਤਾ ਤਾਂ ਖੋਲ੍ਹਤਾ ਨਾ, ਆਪਣਾ ਨਿਤਨੇਮ ਵਧਾ ਕੇ ਖਾਤਾ ਤਾਂ ਖੋਲ੍ਹਤਾ ਨਾ। ਜਦੋਂ ਖਾਤਾ ਅਸੀਂ ਖੋਲ੍ਹਤਾ, ਜੋਦੜੀ ਕਰੀ ਗਏ ਨਿਤਨੇਮ ਵਧਾ ਕੇ, ਫਿਰ ਸਾਡਾ ਕਸੂਰ ਨਹੀਂ, ਫਿਰ ਗਰੀਬ ਨਿਵਾਜ ਤੈਂ ਜਾਣ ਤੇਰਾ ਕੰਮ ਜਾਣੇ। ਹੱਕ ਸਤਨਾਮ। ਅਤੇ ਜੇ ਅਸੀਂ ਸਾਧ ਸੰਗਤ ਕਹੀਏ 50 ਰੁਪਏ ਨਾਲ ਅੰਮ੍ਰਿਤ ਵੇਲਾ ਦੇ ਦੇ, ਨਹੀਂ, ਕੁਝ ਕਰਨਾ ਪਏਗਾ। ਇਸ ਲਈ ਜਿੰਨੀਆਂ ਪਲਤ ਦੀਆਂ ਦਾਤਾਂ ਨੇ ਇਹਦੇ 'ਚ ਬੜੀ ਸ਼ਾਂਤੀ ਜੇ, ਨਿਮਰਤਾ, ਨਿਰਵੈਰਤਾ, ਦਇਆ, ਸੰਤੋਖ, ਧੀਰਜ, ਖਿਮਾ, ਸ਼ਾਂਤੀ, ਘੱਟ ਖਾਣਾ, ਘੱਟ ਬੋਲਣਾ, ਘੱਟ ਸੌਣਾ, ਦੇਖ ਕੇ ਅਣਡਿੱਠ ਕਰਨਾ, ਕਿਸੇ ਦੀ ਗੱਲ ਨੂੰ ਇੱਕਦਮ ਤਾੜ ਜਵਾਬ ਨਾ ਦੇਣਾ। ਆਮ ਇਹ ਤੋਂ ਬੜੀ ਕਲਪਨਾ ਪੈਂਦੀ, ਕੋਈ ਗੱਲ ਅਜੇ ਮੂੰਹ 'ਚ ਕਿਸੇ ਦੇ, ਅਸੀਂ ਉਹਦੀ ਗੱਲ ਸੁਣਦੇ ਵੀ ਨਹੀਂ ਅਤੇ ਤਾੜ ਜਵਾਬ ਦੇ ਦਿੰਦੇ। ਦੋਵਾਂ ਦੀ ਸ਼ਾਂਤੀ ਭੰਗ। ਇੱਕ ਸੁਭਾਅ ਹੁੰਦਾ ਕਿ ਕਿਸੇ ਨੇ ਕੋਈ ਗੱਲ ਕਹੀ ਹੈ ਨਾ, ਉਹਨੂੰ ਸੁਣ ਲਓ ਪਹਿਲੇ, ਸੁਣਨ ਤੋਂ ਬਾਅਦ ਹੁਣ ਤਾੜ ਜਵਾਬ ਨਹੀਂ, ਬੇਨਤੀ ਰੂਪ 'ਚ ਦਲੀਲ ਦਿਓ, ਨਹੀਂ ਭਾਈ ਐਂ ਨਹੀਂ ਐਂ ਕਰ ਲਈਏ। ਆਪ ਸਤਨਾਮ, ਬੜੀ ਸ਼ਾਂਤੀ ਹੈ। ਅੱਧੀ ਗੱਲ ਅਗਲੇ ਦੇ ਮੂੰਹ 'ਚ ਹੋਵੇ, ਤੂੰ ਤਾੜ ਜਵਾਬ ਦਿੱਤਾ ਹੋਵੇ ਤਾਂ ਵੀ ਸਮਝ ਲਈ ਅਜੇ ਤੈਨੂੰ ਪਲਤ ਦਾ ਸੌਦਾ ਇਹ ਨਹੀਂ ਮਿਲਿਆ, ਜਿਹਨੂੰ ਕਹਿੰਦੇ ਸਹਿਜ ਸੁਭਾਅ। ਇਹ ਮੇਰੇ ਖਿਆਲ ਸ਼ੁੱਕਰਵਾਰ ਦੀ ਗੱਲ ਹੈ, ਅੰਮ੍ਰਿਤਸਰ 'ਚ 5 ਸਮਾਗਮ ਸੀ ਅਤੇ ਇੱਕ ਸਮਾਗਮ ਵਿੱਚ ਉਹਨਾਂ ਬੱਚੇ ਦਾ ਨਾਂ ਰੱਖਣਾ ਸੀ। ਕੀਰਤਨ ਹੋ ਗਿਆ, ਅਰਦਾਸ ਹੋਈ, ਹੁਕਮਨਾਮਾ ਆਇਆ, ਮਿਲ ਸਤ ਸੰਗਤ ਸੰਗ ਗੁਰਾਹਾ, ਪੂੰਜੀ ਨਾਮ ਗੁਰਮੁਖ ਵੇਸਾ, ਉਹ ਮੰਮਾ ਅੱਖਰ ਆ ਗਿਆ। ਦਾਸ ਨੇ ਕਿਹਾ ਭਾਈ ਸੋਚ ਲਓ, ਬਈ ਨਾ ਸੋਚ ਲਓ। ਉਹ ਘਰ ਦਾ ਬਜ਼ੁਰਗ ਸੀ, ਉਹਨੇ ਕਿਹਾ ਜੀ ਮਨਮੀਤ ਸਿੰਘ ਰੱਖ ਦਿਓ, ਇੰਜ ਆਵਾਜ਼ ਦਿੱਤੀ। ਹੁਣ ਜੇ ਮੇਰੇ ਅੰਦਰ ਮੂਰਖਤਾ ਹੋਵੇ, ਉਹਨੇ ਜੇ ਕਿਹਾ ਜੀ ਮਨਮੀਤ ਸਿੰਘ ਰੱਖ ਦਿਓ ਤਾਂ ਮੈਂ ਤਾੜ ਕਹਿ ਦਿਆਂ, ਨਹੀਂ ਮਹਾਰਾਜ ਨਹੀਂ ਇਹ ਨਾਂ ਨਹੀਂ ਰੱਖਣਾ, ਇਹਨੂੰ ਮਨ ਦਾ ਮੀਤ ਬਣਾਉਣਾ ਜੇ। ਆਪੋ ਸਤਨਾਮ, ਨਾਂ 'ਚ ਵੀ ਗੁਰਮਤ ਦੀ ਖੁਸ਼ਬੋ ਆਵੇ। ਬੱਚਿਆਂ ਦੇ ਨਾਂ ਜਦੋਂ ਰੱਖਦੇ ਹੋ ਨਾ, ਉਹਦੇ ਵਿੱਚੋਂ ਖੁਸ਼ਬੋ ਆਵੇ ਰੱਬ ਦੇ ਘਰ ਦੀ। ਆ ਛੋਟੇ 'ਤੇ ਰੱਖੇ ਨਾ ਨਾ ਕਰੋ, ਟਿੰਕੂ ਪਿੰਕੂ ਬਿੱਟੂ ਪਿੱਟ ਪੱਪੂ, ਨਹੀਂ, ਸਿੰਘ ਕੌਰ ਨਾਲ। ਅਤੇ ਉਹਦੇ ਵਿੱਚੋਂ ਵੀ ਨਾਂ ਇਹੋ ਜਿਹਾ ਹੋਵੇ ਕਿ ਸਾਧ ਸੰਗਤ ਕੋਈ ਗੱਲ ਉੱਧਰ ਵੱਜੇ, ਇਹਦਾ ਤਲਕ ਹੈ। ਤੁਸੀਂ ਅਜਾਮਲ ਪਾਪੀ ਦਾ ਇਤਿਹਾਸ ਸਾਧ ਸੰਗਤ ਪੜ੍ਹਿਆ ਹੋਏਗਾ ਕਿ ਮਹਾਂਪੁਰਸ਼ਾਂ ਨੇ ਉਹਨੂੰ ਕੀ ਕਿਹਾ ਸੀ, ਅੱਛਾ ਇੰਜ ਕਰ, ਸੱਤਵੇਂ ਪੁੱਤਰ ਦਾ ਨਾਂ ਨਰਾਇਣ ਰੱਖੀ। ਹੱਕ ਸਤਨਾਮ। ਉਹ ਜਿੰਨੀ ਵਾਰੀ ਉਹਨੂੰ ਸੱਤਵੇਂ ਨੂੰ ਪਿਆਰ 'ਚ ਵਾਜਾਂ ਦੇਗਾ, ਨਰਾਇਣ ਤਾਂ ਕਹੇਗਾ ਨਾ, ਅਤੇ ਵੇਖੋ ਕਿੱਡਾ ਵੱਡਾ ਇਤਿਹਾਸ। ਉਹ ਨਰਾਇਣ ਨਰਾਇਣ ਕਹਿੰਦਿਆਂ ਪ੍ਰਾਣ ਨਿਕਲੇ, ਗੁਰੂ ਤੇਗ ਬਹਾਦਰ ਜੀ ਨੇ ਸਲੋਕ ਲਿਖਤਾ, ਅਜਾਮਲ ਪਾਪੀ ਜਗ ਜਾਨੇ, ਨਿਮਖ ਮਾਹੇ ਨਿਸਤਾਰਾ, ਨਾਨਕ ਕਹਿਤ ਚੇਤ ਚਿੰਤਾ ਮਨ ਤੈਂ ਵੀ ਉਤਰਸ। ਹੱਕ ਸਤਨਾਮ। ਉਹ ਤਲਕ ਹੈ ਕਿ ਨਾਂ ਵਿੱਚੋਂ ਗੁਰੂ ਦੀ ਖੁਸ਼ਬੋ ਆਵੇ, ਬੱਚਿਆਂ ਦੇ ਨਾਂ ਇਹ ਰੱਖਿਆ। ਹੁਣ ਬਜ਼ੁਰਗ ਨੇ ਕਿਹਾ ਜੀ ਮਨਮੀਤ ਸਿੰਘ ਰੱਖ ਦਿਓ, ਅਤੇ ਮੈਂ ਨਾਲ ਹੀ ਉਹਨੂੰ ਜਵਾਬ ਦੇ ਦਿਆਂ ਵੀ ਨਹੀਂ ਮਹਾਰਾਜ ਇਹ ਨਹੀਂ ਰੱਖਣਾ, ਤੇ ਸਮਝ ਲਓ ਪਲਤ ਦੀ ਦਾਤ ਨਹੀਂ ਮਿਲ ਗਈ। ਕਹਿੰਦਾ ਜੀ ਮਨਮੀਤ ਸਿੰਘ ਰੱਖ ਦਿਓ। ਦਾਸ ਨੇ ਹੱਥ ਜੋੜੇ, ਮੈਂ ਕਿਹਾ ਜੀ ਸੱਤ ਬਚਨ। ਮਨਮੀਤ ਸਿੰਘ ਤੁਹਾਡਾ ਹੁਕਮ ਹੈ, ਹੁਣੇ ਛੋਟੀ ਅਰਦਾਸ ਕਰ ਦਿੰਦੇ ਹਾਂ ਮਨਮੀਤ ਸਿੰਘ। ਪਰ ਮੈਂ ਕਿਹਾ ਇੱਕ ਬੇਨਤੀ ਹੈ, ਮੈਂ ਕਿਹਾ ਇਹਨੂੰ ਮਨ ਦਾ ਮੀਤ ਨਾ ਬਣਾਓ, ਹੱਕ ਸਤਨਾਮ। ਇਹ ਤਾਂ ਅੱਗੇ ਹੀ ਬੜਾ ਚੰਚਲ ਹੈ। ਕਹਿੰਦੇ ਫਿਰ ਕੀ ਕਰੀਏ? ਮੈਂ ਕਿਹਾ ਮੇਰਾ ਚੇਤੇ ਦਾ ਨਾਂ ਰੱਖ ਦਿਓ ਮਹਿਕ ਪ੍ਰੀਤ ਸਿੰਘ, ਹੱਕ ਸਤਨਾਮ। ਰੱਬ ਦੀ ਪ੍ਰੀਤ ਦੀ ਮਹਿਕ ਖਲੇਰੇ ਇਸ਼ਾਰਾ ਲਿਓ। ਤੁਹਾਡੇ ਨਾਲ ਦਿਨਾਂ ਪ੍ਰਤੀ ਦਿਨ ਵਿੱਚ ਕਈ ਵਾਰੀ ਇਹ ਚੀਜ਼ਾਂ ਬੀਤਦੀਆਂ ਕਿ ਘਰ ਵਿੱਚ ਕੋਈ ਜੀ ਉਹਦੇ ਗੱਲ ਮੂੰਹ ਚੱਦੀ ਹੁੰਦੀ, ਤੁਸੀਂ ਤਾੜ ਜਵਾਬ ਦਿੰਦੇ ਹੋ, ਬਸ ਤਾੜ ਫੜ ਲੱਗੀ ਰਹਿੰਦੀ ਹੈ। ਇੱਕ ਸੁਭਾਅ ਹੁੰਦਾ ਗੱਲ ਸੁਣ ਲਈ ਅਤੇ ਹੁਣ ਬੇਨਤੀ ਰੂਪ 'ਚ ਤੁਸੀਂ ਆਪਣੀ ਦਲੀਲ ਦਿਓ, ਬੇਨਤੀ ਰੂਪ 'ਚ, ਉਹਨੂੰ ਕੱਟ ਕਰਕੇ ਨਹੀਂ। ਇਹ ਵੀ ਇੱਕ ਪਲਤ ਦੀ ਦਾਤ, ਇੱਕ ਟਿਕਾਓ ਮਿਲ ਗਿਆ, ਸਹਿਜ ਮਿਲ ਗਿਆ। ਕਿਸੇ ਦੀ ਗੱਲ ਨੂੰ ਕੱਟ ਕੇ ਖੁਸ਼ ਨਹੀਂ ਹੁੰਦਾ, ਉਹਦੀ ਗੱਲ ਜੇ ਨਹੀਂ ਚੰਗੀ ਲੱਗੀ ਆਪਣੀ ਗੱਲ ਬੇਨਤੀ ਰੂਪ 'ਚ ਕਰਦਾ, ਹੱਕ ਸਤਨਾਮ। ਇਹ ਬੜੀਆਂ ਅਨਮੋਲ ਦਾਤਾਂ ਨੇ ਜੇ ਮਿਲ ਜਾਣ। ਅਰਦਾਸ ਕਰੋ ਸੱਚੇ ਪਾਤਸ਼ਾਹ ਅੱਗੇ, ਔਰ ਜਿਵੇਂ ਬੇਨਤੀ ਕੀਤੀ ਹੈ ਕਿ ਪਲਤ ਦੀਆਂ ਦਾਤਾਂ ਲਈ ਵੀ ਨਿਤਨੇਮ ਵਧਾਇਆ ਕਰੋ। ਇਹ ਪੰਜ ਦਸ ਮਿੰਟ ਵਿਚਾਰ ਕੀਤੀ ਹੈ ਕਿ ਹਲਤ ਪਲਤ ਹੈ ਕੀ ਹੈ, ਕਈਆਂ ਨੂੰ ਪਤਾ ਹੀ ਨਹੀਂ ਹੁੰਦਾ ਹਲਤ ਪਲਤ ਕੀ ਹੈ। ਤੁਹਾਨੂੰ ਸਭ ਨੂੰ ਚਾਨਣਾ ਹੋ ਗਿਆ ਹੋਵੇਗਾ ਕਿ ਮੇਰੇ ਕੋਲ ਕਿਹੜਾ ਕਿਹੜਾ ਸੌਦਾ ਪਲਤ ਦਾ ਅਜੇ ਨਹੀਂ ਹੈ, ਆਹ ਸਤਨਾਮ। ਅਤੇ ਨਿਤਨੇਮ ਵਧਾਇਓ, ਕਿਉਂਕਿ ਬੰਦੇ ਨੂੰ ਆਪਣੀ ਕਮਜ਼ੋਰੀ ਪਤਾ ਹੁੰਦੀ ਜੀ। ਤੁਸੀਂ ਆਮ ਕਈਆਂ ਨੂੰ ਸੁਣਦੇ ਹੋ ਨਾ, ਯਾਰ ਕੀ ਕਰਾਂ, ਛੱਡਿਆ ਤਾਂ ਹੈ ਸੀ ਦੋ ਮਹੀਨੇ ਮੀਟ, ਕੀ ਕਰਾਂ, ਬਸ ਉਹ ਟਿੱਕਿਆਂ ਦੀ ਦੁਕਾਨ ਅੱਗੋਂ ਲੰਘਿਆ, ਖੁਸ਼ਬੋ ਇਹੋ ਜਿਹੀ ਆਈ ਹੈ, ਫਿਰ ਵੜ ਗਏ ਅੰਦਰ, ਹੱਕ ਸਤਨਾਮ, ਮੇਰੇ ਵੱਸ ਨਹੀਂ, ਜਾਂ ਕੀ ਕਰਾਂ, ਪਤਾ ਨਹੀਂ ਮੈਨੂੰ ਕਿਉਂ ਗੁੱਸਾ ਆ ਜਾਂਦਾ। ਪਤਾ ਹੁੰਦਾ ਮੇਰਾ ਗੁੱਸੇ ਵਾਲਾ ਸੁਭਾਅ ਹੈ, ਪਤਾ ਹੁੰਦਾ ਬੰਦੇ ਨੂੰ। ਇਸ ਲਈ ਤੁਸੀਂ ਜਾਣਦੇ ਹੋ ਤੁਹਾਨੂੰ ਨਿਮਰਤਾ ਮਿਲੀ ਕਿ ਨਹੀਂ, ਨਿਰਵੈਤਾ ਮਿਲੀ ਕਿ ਨਹੀਂ, ਦਇਆ ਮਿਲੀ ਕਿ ਨਹੀਂ, ਅਜੇ ਧੀਰਜ ਮਿਲਿਆ ਕਿ ਨਹੀਂ, ਅਜੇ ਸੰਤੋਖ ਮਿਲਿਆ ਕਿ ਨਹੀਂ, ਅਜੇ ਖਿਮਾ ਮਿਲੀ ਕਿ ਨਹੀਂ, ਅਜੇ ਦੇਖ ਕੇ ਡਿੱਠ ਕਰਨਾ ਮਿਲਿਆ ਕਿ ਨਹੀਂ, ਅਜੇ ਬਰਦਾਸ਼ਤ ਸ਼ਕਤੀ ਮਿਲੀ ਕਿ ਨਹੀਂ, ਅਜੇ ਘੱਟ ਸੌਣਾ ਮਿਲਿਆ ਕਿ ਨਹੀਂ, ਘੱਟ ਖਾਣਾ ਮਿਲਿਆ ਕਿ ਨਹੀਂ, ਘੱਟ ਬੋਲਣਾ ਮਿਲਿਆ ਕਿ ਨਹੀਂ। ਆਹ ਸਤਨਾਮ, ਆਪਣੀ ਪਲਤ ਦੀ ਕੋਈ ਕਮੀ ਨੂੰ ਲੈ ਕੇ ਵੀ ਨਿਤਨੇ ਵਧਾ ਕੇ ਤਰਲਾ ਪਾਇਆ ਕਰੋ, ਗਰੀਬ ਨਵਾਜ ਕਿਰਪਾ ਕਰੋ। ਉਸ ਤੋਂ ਪਹਿਲੇ ਆਓ ਇੱਕ ਵਾਰੀ ਫਿਰ ਇਹ ਪੰਕਤੀ ਪੜ ਲਓ ਜੀ। ਹਲਤ ਪਲਤ ਸਵਾਰ ਸਿੱਖ ਕਾ, ਹਲਤ ਪਲਤ ਸਵਾਰ ਜਪੋ, ਹਲਤ ਪਲਤ ਸਵਾਰ ਸਿੱਖ ਕਾ, ਹਲਤ ਪਲਤ ਸਵਾਰ। ਵਾਹਿਗੁਰੂ 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 ਵਾਹਿਗੁਰੂ। ਇਹ ਹਲਤ ਪਲਤ ਸਵਾਰ ਸਿੱਖ ਕਾ, ਹਲਤ ਪਲਤ ਸਵਾਰ। ਸਾਰੇ ਗੱਜ ਕੇ ਆਖੋ ਸਤਨਾਮ ਹੈ,
ਰੈਡੀਮੇਡ।
ਅੱਜ ਇਹਦੀ ਬਹੁਤ ਲੋੜ ਹੈ ਇਸ ਪ੍ਰਚਾਰ ਦੀ। ਇਹਦੇ 'ਚ ਮੈਂ ਇੱਕ ਬੇਨਤੀ ਕਰਾਂਗਾ, ਇਹ ਨਾ ਸਮਝਿਓ ਖੰਡ ਪਾਠ ਕਰਾਉਣੇ ਨਹੀਂ ਜਾਂ ਰਖਾਉਣੇ ਨਹੀਂ, ਰਖਾਓ, ਕਰਵਾਓ ਖੰਡ ਪਾਠ, ਲੇਕਿਨ ਆਪ ਬਾਣੀ ਪੜ੍ਹਨੀ ਭੁੱਲ ਨਾ ਜਾਣਾ। ਨੰਬਰ 2, ਬਾਬਾ ਨੰਦ ਸਿੰਘ ਜੀ ਦਾ ਬਚਨ ਹੈ, ਜਦੋਂ ਕਦੀ ਖੰਡ ਪਾਠ ਕਰਾਉਣ ਦਾ ਘਰ ਮੌਕਾ ਮਿਲੇ ਤੇ ਆਖਦੇ ਸਨ ਇੰਨੇ ਕੁ ਪ੍ਰੇਮ ਨਾਲ ਕਰਾ ਕਿ ਤੇਰੇ ਘਰ ਦਾ ਇੱਕ ਸਰੀਰ ਹਰ ਵੇਲੇ ਚੌਰ ਸਾਹਿਬ ਕਰੇ, ਆਖ ਸਤਨਾਮ। ਉਹਨੇ ਡੇਢ ਘੰਟਾ ਚੌਰ ਸਾਹਿਬ ਨੂੰ ਕਰਦਿਆਂ ਹੋ ਗਿਆ, ਸਿਮਰਨ ਕਰਦਿਆਂ, ਹੁਣ ਘਰ ਦਾ ਦੂਜਾ ਜੀ ਆ ਜਾਏ ਉਹ ਆਰਾਮ ਕਰ ਲਏ। ਜੇ ਘਰ ਵਿੱਚ ਸਰੀਰ ਜ਼ਿਆਦਾ ਹੋਣ ਤਾਂ ਬਾਬਾ ਜੀ ਕਹਿੰਦੇ ਸੀ ਇੱਕ ਸਰੀਰ ਕੋਲ ਬੈਠ ਕੇ ਧੂਫ ਅਗਰਬੱਤੀ ਉਹਦਾ ਧਿਆਨ ਰੱਖੇ ਅਤੇ ਕੋਲ ਬੈਠ ਕੇ ਬਾਣੀ ਸੁਣੇ, ਜੇ ਘੱਟ ਸਰੀਰ ਹੋਣ ਤਾਂ ਇੱਕ ਘੱਟ ਤੋਂ ਘੱਟ ਕਮਰੇ 'ਚ ਰਹੇ। ਇਹ ਨਹੀਂ ਵੀ ਖੰਡ ਪਾਠ ਕਰਾਓ ਨਾ, ਪਰ ਕਰਾਓ ਉਹਦੇ ਵਿੱਚ ਸਾਡੇ ਪੂਰਾ ਪ੍ਰੇਮ ਸ਼ਾਮਿਲ ਹੋਵੇ। ਦੂਜਾ ਬਚਨ ਕਰਦੇ ਸਨ, ਜਦੋਂ ਕਿਤੇ ਘਰ ਖੰਡ ਪਾਠ ਕਰਾਉਣ ਦਾ ਸਮਾਂ ਮਿਲੇ ਦੋ ਰਾਤਾਂ ਬਾਬਾ ਜੀ ਕਹਿੰਦੇ ਮੰਜੇ 'ਤੇ ਲੱਕ ਨਹੀਂ ਲਾਉਣਾ ਚਾਹੀਦਾ। ਆਖੋ ਸਤਨਾਮ, ਮੈਂ ਪੁੰਜੇ ਲੇਟਣਾ, ਘਰ ਗੁਰੂ ਸਾਹਿਬ ਆਏ। ਤੀਸਰਾ ਬਚਨ ਕਰਦੇ ਸਨ ਕਿ ਜਿਹੜੇ ਪਾਠੀ ਸਿੰਘ ਪਾਠ ਕਰ ਰਹੇ ਨੇ ਉਹਨਾਂ ਦੀ ਇੰਨੀ ਕੁ ਡਟ ਕੇ ਸੇਵਾ ਕਰੋ, ਇੰਨੀ ਕੁ ਡਟ ਕੇ ਸੇਵਾ ਉਹਨਾਂ ਦੀ ਕਰੋ। ਪਾਠੀ ਸਿੰਘ ਵੀ ਪਾਠ ਪੂਰੀ ਸ਼ਰਧਾ ਭਾਵਨਾ ਨਾਲ, ਆਹ ਪ੍ਰੇਮ ਹੈ ਤੁਹਾਡੇ। ਮੈਨੂੰ ਅੰਬਾਲੇ ਦਾ ਤਾਂ ਨਹੀਂ ਪਤਾ, ਸਾਡੇ ਉੱਧਰ ਇੰਨਾ ਬੁਰਾ ਹਾਲ ਹੈ ਪਿੰਡਾਂ 'ਚ, ਇੱਕ ਕਮਰੇ 'ਚ ਖੰਡ ਪਾਠ ਰਖਾਇਆ ਹੁੰਦਾ, ਕੇਵਲ ਇੱਕ ਅੱਲ ਪੂਰੀ ਕਰਨੀ ਦਿਮਾਗ 'ਚ, ਬਸ ਕਰਾਉਣਾ ਖੰਡ ਪਾਠ। ਬੱਚੀ ਦਾ ਵਿਆਹ ਹਫ਼ਤੇ ਨੂੰ, ਮੁੰਡੇ ਦਾ ਵਿਆਹ ਹਫ਼ਤੇ ਨੂੰ ਕਰਾਉਣਾ, ਇੱਧਰ ਖੰਡ ਪਾਠ ਚੱਲ ਰਿਹਾ ਹੁੰਦਾ, ਬਾਹਰ ਵਿਹੜੇ 'ਚ ਸ਼ਰਾਬ ਚੱਲ ਰਹੀ ਹੁੰਦੀ। ਹੱਕ ਸਤਨਾਮ, ਐਡਾ ਹਾਲ ਹੋ ਗਿਆ ਮਾੜਾ। ਇਹਨੂੰ ਕਹਿੰਦੇ ਇੱਕ ਭੌਲਥ ਸੀ ਨਾਤਿਆਂ ਅਤੇ ਦੋਏ ਭੋਇ ਚੜੀਅਸ ਹੋਰ। ਕੋਈ ਹੇਮਕੁੰਡ ਸਾਹਿਬ ਨਾ ਜਾਵੇ ਕੋਈ ਗੁਨਾਹ ਨਹੀਂ, ਹੇਮਕੁੰਡ ਸਾਹਿਬ ਜਾ ਕੇ ਸ਼ਰਾਬ ਪੀਂਦਾ ਅਤੇ ਦੂਣਾ ਪਾਪ ਹੈ। ਹੱਕ ਸਤਨਾਮ, ਕੋਈ ਖੰਡ ਪਾਠ ਨਾ ਕਰਾਵੇ ਪਾਪ ਨਹੀਂ, ਜੇ ਕਰਾ ਕੇ ਖੰਡ ਪਾਠ ਘਰ ਗੁਰੂ ਸਾਹਿਬ ਲਿਆ ਕੇ ਤਾਂ ਵੀ ਉਹ ਚੀਜ਼ ਨੂੰ ਨਹੀਂ ਛੱਡ ਰਿਹਾ, ਦੂਣਾ ਪਾਪ ਹੈ। ਆਖੋ ਸਤਨਾਮ, ਇੱਕ ਭੋਲਤ ਸੀ ਨਾਤਿਆਂ ਦੋਏ ਭੋਏ ਚੜੀਅਸ। ਅਤੇ ਸਾਡੇ ਸ਼ਹਿਰ 'ਚ ਪਤਾ ਕੀ ਰਿਵਾਜ, ਇੱਕ ਕਮਰੇ 'ਚ ਖੰਡ ਪਾਠ ਹੋ ਰਿਹਾ ਅਤੇ ਦੋ ਕਮਰੇ ਛੱਡ ਕੇ ਸਾਰੇ ਬੱਚੇ ਵੱਡੇ ਟੈਲੀਵਿਜ਼ਨ 'ਤੇ ਫਿਲਮ ਲੱਗੀ ਹੈ, ਬੈਠੇ ਨੇ ਮਸਤ ਹੋ ਕੇ, ਉਹ ਭਾਈ ਖੰਡ ਪਾਠ, ਕਹਿੰਦੇ ਉਹ ਪਾਠੀਆਂ ਦੀ ਡਿਊਟੀ ਹੈ, ਦੇਣਾ ਨਹੀਂ 800 ਰੁਪਈਆ। ਆਖੋ ਸਤਨਾਮ, ਆਪੇ ਆਰੰਭ ਕਰਨਗੇ, ਆਪੇ ਸੀਸ ਦੇ ਗੁਰੂ ਸਾਹਿਬ ਲਿਆਉਣਗੇ ਪਾਠੀ, ਆਪੇ ਮੱਧ ਲਾਉਣਗੇ, ਆਪੇ ਭੋਗ ਪਾਉਣਗੇ, ਕੇਵਲ ਰੈਡੀਮੇਡ ਹੀ ਕੰਮ ਬਣਗੇ। ਅੱਜ ਬਹੁਤ ਲੋੜ ਹੈ ਇਸ ਪ੍ਰਚਾਰ, ਇਸ਼ਾਰਾ ਲਇਓ ਦਾਸ ਦੀ ਗੱਲ ਦਾ, ਇਸ਼ਾਰਾ ਲਇਓ, ਕਦੀ ਖੰਡ ਪਾਠ ਕਰਾਉਣਾ ਵੀ ਪੈ ਜਾਵੇ ਸਾਧ ਸੰਗਤ ਕਰਵਾਓ, ਇਹ ਨਹੀਂ ਵੀ ਨਹੀਂ ਕਰਾਉਣੇ, ਪਰ ਉਹਦੇ ਵਿੱਚ ਆਪ ਹੱਥੀ ਸੇਵਾ ਕਰੋ। ਮੈਨੂੰ ਇੰਨੀ ਖੁਸ਼ੀ ਹੋਈ, ਸਾਡੇ ਉੱਥੇ ਦਰਬਾਰ ਸਾਹਿਬ ਹਰ ਕੀ ਪੌੜੀ 'ਤੇ 5 ਸਾਲ ਕਿ 4 ਸਾਲ ਬਾਅਦ ਵਾਰੀ ਮਿਲਦੀ ਹੈ ਸਾਧ ਸੰਗਤ ਕੋਈ ਖੰਡ ਪਾਠ ਕਰਾਉਣਾ ਚਾਹੇ। ਅਤੇ ਬੰਬਈ ਤੋਂ ਇੱਕ ਬੀਬੀ ਆਈ ਸਾਡੇ ਉੱਥੇ ਗੁਰਦੁਆਰਾ ਛੋਟੀ ਸ਼ਹੀਦਾਂ, ਸੰਗਤ ਦੀ ਪ੍ਰੇਮੀ ਸੀ, ਕੋਈ ਡੱਬਾ ਕੋਈ ਭੇਟਾ ਉਹਨੇ ਭਲਾਈ ਕੇਂਦਰ ਲਈ ਸੇਵਾ ਦੇਣੀ ਸੀ ਦਿੱਤੀ। ਮੈਂ ਕਿਹਾ ਪ੍ਰਸ਼ਾਦਾ ਜਾਂ ਚਾਹ ਕੀ ਛਕੋਗੇ, ਉੱਠ ਪਈ ਨਾਲ ਹੀ, ਮੈਂ ਕਿਹਾ ਉੱਠ ਪਏ, ਕਹਿੰਦੇ ਬਸ ਆਹ 5 ਮਿੰਟ ਜ਼ਰੂਰੀ ਸੀ ਮਿਲਣਾ, ਮਿਲਿਆ ਨਾ, ਮੈਂ ਪ੍ਰਸ਼ਾਦਾ ਛਕਣਾ ਨਾ ਚਾਹ, ਕਿਉਂ ਘੰਟਾ ਅੱਧਾ ਘੰਟਾ ਲੱਗ ਜਾਏਗਾ, ਹਰ ਕੀ ਪੌੜੀ 'ਤੇ ਖੰਡ ਪਾਠ ਹੋ ਰਿਹਾ ਵੈ ਸਾਡੇ ਪਰਿਵਾਰ ਵੱਲੋਂ, ਮੇਰਾ ਚਿੱਤ ਹੈ ਕਿ 48 ਦੇ 48 ਘੰਟਿਆਂ 'ਚੋਂ ਘੱਟ ਤੋਂ ਘੱਟ 40 ਘੰਟੇ ਉੱਥੇ ਹੀ ਬਤੀਤ ਹੋਣ। ਆਖੋ ਸਤਨਾਮ, ਅਤੇ ਕੋਲ ਬਹਿ ਕੇ ਬਾਣੀ ਸੁਣਾ, ਕੋਲ ਬਹਿ ਕੇ ਹਾਜ਼ਰੀ ਲਾਵਾਂ, ਇਹ ਪਿਆਰ ਹੈ। ਇਹ ਨਹੀਂ ਕਿ ਕਰਾਓ ਨਾ ਕਰਾਵੋ, ਅਤੇ ਆਹ ਚੀਜ਼ਾਂ ਦਾ ਧਿਆਨ ਰੱਖੋ, ਜੇ ਘਰ ਕਰਾਓ ਤਾਂ ਜਿਵੇਂ ਦੱਸਿਆ ਇੱਕ ਸਰੀਰ ਚੌਰ ਸਾਹਿਬ, ਕੋਲ ਬਹਿ ਕੇ ਬਾਣੀ ਸੁਣੇ, ਪਾਠੀ ਸਿੰਘਾਂ ਦੀ ਸੇਵਾ ਡਟ ਕੇ ਹੋਵੇ, ਮੰਜੇ 'ਤੇ ਲੱਕ ਨਾ ਲਾਈਏ, ਭੁੰਜੇ ਰਾਮ ਗੁਰੂ ਸਾਹਿਬ ਆਏ ਨੇ। ਆਪਣੇ ਸਰੀਰ 'ਤੇ ਸਮਾਪਤੀ ਤੋਂ ਬਾਅਦ, ਸੰਪੂਰਨਤਾ ਤੋਂ ਬਾਅਦ ਸ਼ੁਕਰਾਨੇ 'ਚ ਲੈ ਕੇ ਜਾਵੇ ਕਿ ਮੇਰੇ ਮਹਾਰਾਜ ਇਸ ਜਨਮ 'ਚ ਮੇਰੇ ਸੀਸ 'ਤੇ ਨੇ। ਆਖੋ ਸਤਨਾਮ, ਆਪਣੇ ਆਪ ਨੂੰ ਭਾਗਾਂ ਨਾ ਸਮਝ। ਹੁਣ ਤੁਸੀਂ ਸਾਰੇ ਪੜ੍ਹੇ ਲਿਖੇ ਬੈਠੇ ਹੋ, ਮੈਂ ਤਾਂ 9 ਤੱਕ ਹੀ ਰਿਹਾ। ਹੱਕ ਸਤਨਾਮ, ਮੈਂ 9 ਤੋਂ ਨਹੀਂ ਟੱਪ ਸਕਿਆ ਸਾਧ ਸੰਗਤ। ਮੇਰੇ ਪਿਤਾ ਜੀ ਨੇ ਕਿਹਾ ਦੁਕਾਨਦਾਰੀ ਕਿੰਨੇ ਸੰਭਾਲਣੀ, ਤੂੰ ਚੱਲ, ਮਨਿਆਰੀ ਦਾ ਕੰਮ ਸੀ, ਉੱਧਰ ਲੈ ਗਏ ਖਿੱਚ ਕੇ, 9 ਤੱਕ ਹੀ ਰਿਹਾ। ਹੱਕ ਸਤਨਾਮ, ਤੁਸੀਂ ਬੜੇ ਬੜੇ ਪੜ੍ਹੇ ਲਿਖੇ ਬੈਠੇ ਹੋ, ਇਸ਼ਾਰਾ ਗੱਲ ਦਾ ਸਮਝ ਲੈਣਾ ਕਿ ਜੇ ਅਸੀਂ ਖੰਡ ਪਾਠ ਉਹ ਕਰਾਉਂਦੇ ਹਾਂ ਤਾਂ ਕਰਾ ਰਹੇ ਹਾਂ ਪਰ ਪ੍ਰੇਮ ਨਹੀਂ, ਅਤੇ ਜੇ ਸਾਨੂੰ ਡਰੇ ਭੈ ਆਪ ਪੂਰੀ ਭਾਵਨਾ ਨਾਲ ਕਰਾ ਰਹੇ ਹਾਂ, ਚੌਰ ਸਾਹਿਬ ਹਾਜ਼ਰੀ ਹਰ ਤਰ੍ਹਾਂ ਦਾ, ਅਤੇ ਉਹਦੇ ਵਿੱਚ ਸਾਡੇ ਪ੍ਰੇਮ ਸ਼ਾਮਿਲ ਹੋ ਗਿਆ। ਆਖੋ ਸਤਨਾਮ, ਸ਼ਾਮਿਲ ਹੋ। ਇਸੇ ਤਰ੍ਹਾਂ ਆ ਮੇਰੇ ਖਿਆਲ 'ਚ 10 ਦਿਨਾਂ ਦੀ ਗੱਲ ਹੈ, ਕਿਉਂਕਿ 26 ਦਿਨ ਆਪਾਂ ਅਮਰੀਕਾ ਲਾ ਕੇ ਆਏ ਹਾਂ ਬਾਬਾ ਜੀ ਦੀ ਮਿਹਰ ਨਾਲ, ਅਤੇ ਅਮਰੀਕਾ ਦੀ ਸੰਗਤ ਪ੍ਰੇਮੀ ਬਣ ਗਈ। ਉਹ ਫਿਰ ਫੋਨ ਵੀ ਆਉਂਦੇ ਰਹਿੰਦੇ, ਆ ਥੋੜ੍ਹੇ ਦਿਨ ਹੋਏ ਨੇ ਇੱਕ ਸਰੀਰ ਦਾ ਫੋਨ ਆਇਆ ਅਮਰੀਕਾ ਤੋਂ, ਬੜਾ ਘਬਰਾਹਟ ਵਿੱਚ, ਕਹਿਣ ਲੱਗਾ ਭਾਈ ਸਾਹਿਬ ਸਾਡੇ ਪਿਤਾ ਜੀ ਦੀ ਸਿਹਤ ਬੜੀ ਢਿੱਲੀ, ਕੋਈ ਹਾਰਟ ਦਾ ਇੱਕਦਮ ਤਕਲੀਫ ਹੋਈ ਸੀ, ਬੜੀ ਢਿੱਲੀ ਹੈ, ਉਹਦੇ ਮੂੰਹ 'ਤੇ ਲਫਾ ਹੀ ਸੀ, ਸਾਡੇ 'ਤੇ ਸਾਇਆ ਹੀ ਉਹਨਾਂ ਦਾ, ਸਾਨੂੰ ਸੀਸਾਂ ਹੀ ਉਹਨਾਂ ਦੀਆਂ, ਅਸੀਂ ਉਹਨਾਂ ਦੇ ਸਿਰ 'ਤੇ ਹੀ ਸਭ ਕੁਝ ਚੱਲਦਾ ਪਿਆ ਪਰਿਵਾਰ ਦਾ। ਕਹਿਣ ਲੱਗੇ ਤੁਸੀਂ ਕੰਮ ਕਰੋ ਜਲਦੀ, ਮੈਂ ਕਿਹਾ ਕੀ, ਕਹਿਣ ਲੱਗੇ ਤੁਸੀਂ ਦੋ ਖੰਡ ਪਾਠ ਬਾਬਾ ਟਲ ਰਾਏ, ਦੋ ਖੰਡ ਪਾਠ ਕੌਲ ਸਰ, ਪੰਜ ਖੰਡ ਪਾਠ ਸ਼ਹੀਦਾਂ, ਪੰਜ ਖੰਡ ਪਾਠ ਫਲਾਣੀ, ਉਹਨਾਂ ਨੇ 18 ਖੰਡ ਪਾਠ ਗਿਣਾ ਤੇ ਮੈਨੂੰ। ਕਹਿਣ ਲੱਗਾ ਜਲਦੀ ਤੁਸੀਂ ਇਹ ਬੁੱਕ ਕਰਾਓ ਹੱਕ ਸਤਨਾਮ। ਮੈਂ ਸਿਰ ਖੁਰਕਣ ਲੱਗ ਪਿਆ, ਮੈਂ ਕਿਹਾ ਯਾਰ ਇਹਨੂੰ ਕੀ ਜਵਾਬ ਦਿਆਂ। ਕਹਿਣ ਲੱਗਾ ਜੀ ਭੇਟਾ ਕੋਲੋਂ ਦੇ ਆਓ, ਜਦੋਂ ਤੁਸੀਂ ਅਮਰੀਕਾ ਆਓਗੇ ਮੈਂ ਤੁਹਾਨੂੰ ਭੇਟਾ ਜਿਹੜੀ ਉਹ ਦੇ ਦਿਆਂ। ਮੈਂ ਕਿਹਾ ਉਹ ਤਾਂ ਕੋਈ ਗੱਲ ਨਹੀਂ, ਅਮਰੀਕਾ ਆਵਾਂਗੇ ਤੇਰੇ ਕੋਲ ਭੇਟਾ ਲੈ ਲਾਂਗੇ, ਇੱਥੇ ਭੇਟਾ ਅਸੀਂ ਜਾ ਕੇ ਬੁੱਕ ਕਰਾਉਂਦੇ ਹਾਂ। ਵੀ ਮੇਰੇ ਪਿਤਾ ਜੀ ਠੀਕ ਨਹੀਂ, ਇਹਨੇ 18 ਖੰਡ ਪਾਠ ਬੁੱਕ ਕਰਾਓ ਤੁਸੀਂ, ਹੁਣੇ ਜਾ। ਉਹਨੂੰ ਮੈਂ ਫੋਨ 'ਤੇ ਬੇਨਤੀ ਕੀਤੀ, ਸੁਣਿਓ ਗੱਲ। ਮੈਂ ਕਿਹਾ ਭਾਈ ਗੁਰਮੁਖਾ, ਇਹ ਜਿਹੜੇ ਤੂੰ 18 ਖੰਡ ਪਾਠ ਕਹਿ ਰਿਹਾ ਮੈਂ ਹੁਣੇ ਬੁੱਕ ਕਰਾਉਂਦਾ ਵਾਂ, ਕਿਉਂ ਤੂੰ ਸੰਗਤ ਦਾ ਪ੍ਰੇਮੀ ਹੈ, ਸੰਗਤ ਦਾ ਹੁਕਮ ਇਸ਼ਾਰਾ, ਮੈਂ ਹੁਣੇ 18 ਖੰਡ ਪਾਠ ਬੁੱਕ ਕਰਾਉਂਦਾ, ਪਰ ਮੇਰੀ ਇੱਕ ਬੇਨਤੀ ਹੈ, ਸਾਰਾ ਕੰਮ ਰੈਡੀਮੇਡ ਨਾ ਕਰ, ਕੁਝ ਆਪ ਵੀ ਕਰ ਲੈ, ਹੱਕ ਸਤਨਾਮ, ਕੁਝ ਆਪ ਵੀ ਕਰ ਲੈ। ਉਹ ਬੜਾ ਹੈਰਾਨ, ਕਹਿੰਦਾ ਜਾਂ ਮੈਂ ਆਪ ਕੀ ਕਰਾਂ। ਟੈਕਸੀ ਚਲਾਉਂਦਾ ਜੀ ਅਮਰੀਕਾ 'ਚ, ਉਹਦਾ ਫੋਨ ਸੀ, ਕਹਿੰਦਾ ਆਪ ਕੀ ਕਰਾਂ। ਮੈਂ ਕਿਹਾ ਮੇਰੀ ਬੇਨਤੀ 18 ਖੰਡ ਪਾਠ ਮੈਂ ਬੁੱਕ ਕਰਾਉਂਦਾ ਵਾਂ, ਪਰ ਇੱਕ ਬੇਨਤੀ, ਜੇ ਵਾਕਈ ਪਿਤਾ ਜੀ ਨੂੰ ਰਾਜ਼ੀ ਕਰਨਾ ਹੀ ਤਾਂ ਸਾਰਾ ਟੱਬਰ ਬੈਠ ਕੇ ਭਾਵੇਂ 10 ਦਿਨਾਂ 'ਚ, ਭਾਵੇਂ ਇੱਕ ਹਫ਼ਤੇ 'ਚ, ਭਾਵੇਂ 15 ਦਿਨਾਂ 'ਚ 101 ਪਾਠ ਸੁਖਮਨੀ ਸਾਹਿਬ ਦੇ ਕਰੋ, ਹੱਕ ਸਤਨਾਮ, ਆਹ ਵੀ ਕੁਝ ਕਰੋ। ਮੈਂ ਕਿਹਾ ਫਿਰ ਫੋਨ ਕਰੀ, ਮੈਨੂੰ ਬੜੀ ਖੁਸ਼ੀ ਹੋਈ। ਇੱਕ ਹਫ਼ਤੇ ਬਾਅਦ ਉਹਦਾ ਫੋਨ ਆ ਗਿਆ, ਕਹਿਣ ਲੱਗਾ ਜੀ ਖੰਡ ਪਾਠ ਬੁੱਕ ਕਰਾਤੇ। ਮੈਂ ਕਿਹਾ ਕਰਾਤੇ ਹੈ? ਕਹਿਣ ਲੱਗਾ ਸਾਡੇ ਸਾਰੇ ਪਰਿਵਾਰ ਨੇ ਰਲ ਕੇ ਇੱਕ ਹਫ਼ਤੇ 'ਚ 101 ਪਾਠ ਸੁਖਮਨੀ ਸਾਹਿਬ ਜੀ ਦੇ ਕੀਤੇ ਨੇ। ਕਹਿਣ ਲੱਗਾ ਅਸੀਂ ਅੱਜ ਤੱਕ ਸਾਨੂੰ ਪਤਾ ਹੀ ਨਹੀਂ, ਐਵੇਂ ਹੀ ਕਰੀਦਾ, ਹੱਕ ਸਤਨਾਮ ਹੈ। ਬਈ ਭੀੜ ਪੈ ਜੇ, ਬਿਪਤਾ ਪੈ ਜੇ, ਅਤੇ ਉਹਦੇ ਲਫਾ ਹੀ ਸੀ। ਕਹਿਣ ਲੱਗਾ ਸਾਡੇ ਪਿਤਾ ਜੀ 80% ਤਬੀਅਤ ਡਾਕਟਰ ਨੇ ਕਿਹਾ ਬਿਲਕੁਲ ਰਾਜ਼ੀ ਹੈ। ਮੈਂ ਕਿਹਾ ਫਿਰ 101 ਦਾ ਹੋਰ ਟੱਲਾ ਲਾ ਦੇ, ਹੱਕ ਸਤਨਾਮ ਹੈ। ਬਾਣੀ ਜਿੰਨੀ ਵੱਧ ਪੜ੍ਹੀ ਜੇ, ਜਿਵੇਂ ਹੁਣੇ ਦੱਸਿਆ ਨਾ ਬਾਬਾ ਦੀਪ ਸਿੰਘ ਜੀ ਦਾ 101 ਪਾਠ ਜਪਜੀ ਸਾਹਿਬ ਦਾ ਨਿਤਨੇਮ, ਸੰਤ ਮੀਆਂ ਸਿੰਘ ਜੀ 17 ਪਾਠ ਸੁਮਨੀ ਸਾਹਿਬ ਦਾ ਰੋਜ਼ ਦਾ ਨਿਤਨੇਮ, ਹੱਕ ਸਤਨਾਮ। ਅੱਜ ਨੇ ਕਿਹਾ ਸੀ ਭਾਈ ਲੱਖੂ ਨੇ ਬੁੱਧੂ ਦਾ ਆਵਾ ਕੱਚਾ ਕੁਝ ਖਾਣ ਤੋਂ ਪਹਿਲੇ ਸਵੇਰੇ 21 ਪਾਠ ਜਪਜੀ ਸਾਹਿਬ ਦੇ ਕਰਦਾ ਸੀ। ਭਾਈ ਬਚਿੱਤਰ ਸਿੰਘ ਜਿਹਦੇ ਬਰਛੇ ਦੇ ਆਨੰਦਪੁਰ ਸਾਹਿਬ ਦਰਸ਼ਨ ਕਰਦੇ ਹੋ, ਕੁਝ ਛਕਣ ਤੋਂ ਪਹਿਲੇ 21 ਪਾਠ ਜਪਜੀ ਸਾਹਿਬ ਦੇ ਕਰਦਾ ਸੀ। ਸਾਬੋ ਕੀ ਤਲਵੰਡੀ ਗੁਰਦੁਆਰਾ ਬਾਬਾ ਵੀਰ ਸਿੰਘ, ਗੁਰਦੁਆਰਾ ਬਾਬਾ ਧੀਰ ਸਿੰਘ, ਜਦੋਂ ਡੱਲੇ ਨੇ ਹਉਮੈ ਕੀਤੀ ਸੀ ਅਤੇ ਸਤਿਗੁਰੂ ਨੇ ਬੰਦੂਕ ਪਰਖਣ ਲਈ ਬੁਲਾਇਆ ਸੀ, ਇਹ ਦੋਵੇਂ ਆ ਗਏ ਸੀ, ਮੇਰੇ ਕੋਲ ਸੇਵਾ ਲਓ, ਮੇਰੇ ਕੋਲ ਸੇਵਾ ਲਓ। ਇਹ ਦੋਵੇਂ ਸਿੰਘਾਂ ਦਾ ਕੁਝ ਛਕਣ ਤੋਂ ਪਹਿਲੇ 21 ਪਾਠ ਜਪਜੀ ਸਾਹਿਬ ਦਾ ਨਿਤਨੇਮ ਸੀ, ਹੱਕ ਸਤਨਾਮ। ਪੁਰਾਤਨ ਗੁਰਸਿੱਖਾਂ ਨੇ ਗੁਰਬਾਣੀ ਨੂੰ ਇੰਨਾ ਪਿਆਰ ਕੀਤਾ, ਆਹ ਪੜ੍ਹਦੇ ਸੀ। ਅੱਜ ਵੀ ਮੈਂ ਕਈ ਮਹਾਂਪੁਰਸ਼ ਵੇਖਦਾ ਜਿੱਥੇ ਜਾਂਦੇ ਸਾਧ ਸੰਗਤ ਸੈਂਚੀ ਗੁਰੂ ਗ੍ਰੰਥ ਸਾਹਿਬ ਦੀ ਪੜ੍ਹੀ ਜਾਂਦੇ, ਬਾਣੀ ਨਹੀਂ ਛੱਡਦੇ। ਇਹ ਸਵਾਸ ਕਿਤੇ ਹੋਰ ਬੰਨੇ ਨਾ ਜਾ, ਇਸ਼ਾਰਾ ਲੈਣਾ। ਪ੍ਰੇਮ ਕੀ ਹੈ? ਬਿਲਕੁਲ ਰੈਡੀਮੇਡ ਨਾ ਅੱਜ ਕੱਲ੍ਹ ਬਣ ਜਾਇਓ, ਹੱਕ ਸਤਨਾਮ, ਆਹ ਬਾਣੀ ਪੜ੍ਹੋ। ਜੇ ਕਿਤੇ ਖੰਡ ਪਾਠ ਕਰਾਓ ਤਾਂ ਇਸ ਤਰ੍ਹਾਂ ਸ਼ਰਧਾ ਭਾਵਨਾ ਅਤੇ ਮਰਿਆਦਾ ਨਾਲ ਸਾਧ ਸੰਗਤ, ਜਦੋਂ ਗੁਰੂ ਗ੍ਰੰਥ ਸਾਹਿਬ ਨੂੰ ਕਹੋਗੇ ਮਹਾਰਾਜ ਮੈਨੂੰ ਹਲਤ ਪਲਤ ਦੀ ਦਾਤ ਦਿਓ, ਗੁਰੂ ਗ੍ਰੰਥ ਸਾਹਿਬ ਜੀ ਕਹਿਣਗੇ ਆ 2.5 ਅੱਖਰ ਤੇਰੇ ਕੋਲ ਪ੍ਰੇਮ ਦੇ ਚਾਹੀਦੇ, ਮੈਂ ਤਾਂ ਲੈ ਕੇ ਬੈਠਾ, ਹੱਕ ਸਤਨਾਮ, ਮੈਂ ਤਾਂ ਲੈ ਕੇ ਬੈਠਾ ਤੇਰੇ ਕੋਲ ਆ 2.5 ਅੱਖਰ ਪ੍ਰੇਮ ਦਾ ਸੌਦਾ ਹੋਵੇ। ਇਸੇ ਤਰ੍ਹਾਂ ਦਾਸ ਕੋ ਸਮਾਂ ਨਹੀਂ, ਇੰਨੀ ਕੁ ਬੇਨਤੀ ਹੈ, ਜਿੰਨੇ ਵੀ ਗੁਰੂ ਘਰ ਦੇ ਕੰਮ ਕਰਦੇ ਹੋ ਉਹਦੇ 'ਚ 2.5 ਅੱਖਰ ਵਸਾਓ। ਅੱਜ ਇਹਦਾ ਕਾਲ ਜੇ, ਇਹਦਾ ਕਾਲ ਪੈ ਗਿਆ, ਕਦੀ ਵੀ ਤੁਹਾਨੂੰ ਹੁਣ ਤੁਹਾਡਾ ਦਿਲ ਕਰੇ ਵੀ ਮੈਂ ਗੁਰਦੁਆਰਾ ਪੰਜੋਖਰਾ ਸਾਹਿਬ ਦਰਸ਼ਨ ਕਰਨ ਜਾਣਾ, ਹੁਣ ਤੁਸੀਂ ਸਕੂਟਰ 'ਤੇ ਜਾਓ ਜਾਂ ਕਾਰ 'ਤੇ ਜਾਓ, ਮੇਰੇ ਖਿਆਲ 'ਚ 25 ਮਿੰਟ ਅੱਧਾ ਘੰਟਾ ਰਾਜ ਲੱਗਦਾ ਹੈ ਜੀ, ਅਤੇ ਹੁਣ ਤੁਸੀਂ ਜਦੋਂ ਘਰੋਂ ਤੁਰੋ ਅਤੇ ਭਾਈ ਸਾਹਿਬ ਜੀ ਸਕੂਟਰ ਚਲਾਉਂਦੇ ਹੁਣ ਤਾਂ ਜਨਾਨੀ ਬੈਠੀ ਹੋਵੇ, ਮਗਰ ਕਿੱਥੇ ਜਾ ਰਹੇ ਜੀ? ਪੰਜੋਖਰਾ ਸਾਹਿਬ ਗੁਰਦੁਆਰਾ ਸਾਹਿਬ ਦਰਸ਼ਨ ਕਰਨ, ਅਤੇ ਹੁਣ ਜਨਾਨੀ ਮਗਰ ਬੈਠੀ ਹੋਵੇ ਅਤੇ ਉਹ ਕਵੇ ਵੀ ਹੁਣ ਇਹੋ ਹੀ 25 ਮਿੰਟ ਮਿਲੇ ਨੇ, ਜਿੰਨੇ ਕੁ ਕੰਨ ਭਰ ਸਕਦੀਆਂ ਸੱਸ ਬਾਰੇ ਭਰ ਲਵਾਂ ਮੈਂ, ਆਖੋ ਸਤਨਾਮ ਹੈ ਜੀ। ਉਹ ਕੀ ਹੈ? ਜਦੋਂ ਅੰਦਰ ਚੁਗਾਟ ਟੱਪੇ ਉਦੋਂ ਨਮਸਕਾਰ ਕੀਤੀ, ਗੁਰੂ ਵੱਲ ਧਿਆਨ ਕੀਤਾ, ਵਾਪਸੀ 'ਤੇ ਫਿਰ ਇਹ ਘਰ 'ਤੇ ਟਾਈਮ ਲੱਗਦਾ ਨਹੀਂ, ਹੁਣ ਹੀ ਲੱਗਾ, ਕਰ ਹੀ ਲਵਾਂ ਜਿੰਨੀ ਕੁ ਕਰ ਸਕਦਾ ਵਾਂ, ਕਰ ਸਕਦੀ ਹਾਂ ਕਾਰਵਾਈ, ਸਮਝ ਲੈਣਾ ਹਾਜ਼ਰੀ 10 ਪੈਸੇ ਲੱਗੀ ਹੈ। ਇਹੋ ਮੀਆਂ ਬੀਵੀ ਆਪਣੇ ਘਰੋਂ ਜਦੋਂ ਤੁਰਨ ਤਾਂ ਕੀ ਭਾਵਨਾ ਹੋਵੇ ਜਨਾਨੀ ਦੀ ਕਿ ਮੈਂ ਪੰਜੋਖਰਾ ਸਾਹਿਬ ਦਰਸ਼ਨ ਕਰਨ ਜਾ ਰਹੀ ਹਾਂ, 1/2 ਘੰਟੇ ਦਾ ਰਾਹ ਹੈ, 3 ਕੁ ਮਿੰਟ ਲੱਗਦੇ ਨੇ ਚੁਪਈ ਸਾਹਿਬ ਦੇ ਪਾਠ ਨੂੰ, ਸੱਚੇ ਪਾਤਸ਼ਾਹ ਕਿਰਪਾ ਕਰਨ ਮੈਂ ਕੋਈ ਬਚਨ ਨਹੀਂ ਕਰਨਾ, ਦਸ ਕਪਾਠ ਚੋਂ ਪਈ ਸਾਹਿਬ ਦੀ ਹਾਜ਼ਰੀ ਲਾਉਣੀ। ਆਖ ਸਤਨਾਮ ਦਾਸ ਦਾਵੇ ਨਾਲ ਕਹਿੰਦਾ, ਜੇ ਤੁਸੀਂ ਘਰੋਂ ਤੁਰੋਗੇ ਤੇ ਗੁਰੂ ਹਰਕ੍ਰਿਸ਼ਨ ਸਾਹਿਬ ਤੁਹਾਡੀ ਹਾਜ਼ਰੀ ਉੱਥੇ ਉਦੋਂ ਹੀ ਲਾ ਦੇਣਗੇ ਤੇ ਉਡੀਕ ਕਰਨਗੇ ਮੇਰਾ ਪਿਆਰਾ ਆ ਰਿਹਾ। ਆਖ ਸਤਨਾਮ ਜੇ ਸਾਨੂੰ ਗੁਰਦੁਆਰੇ ਜਾਣ ਦੀ ਵੀ ਜਾਚ ਆ ਗਈ। ਪ੍ਰੇਮ ਇਹ ਹੈ ਕਿ ਘਰੋਂ ਨਿਕਲਦਿਆਂ ਹੀ ਧਿਆਨ ਗੁਰੂ ਸਾਹਿਬ ਵੱਲ ਕਰ ਲੈ। ਇਹ ਤੁਹਾਡੇ ਤਾਂ ਚਲੋ ਅੱਧਾ ਘੰਟਾ, ਤਾਂ ਦਿੱਲੀ 'ਚ ਇਹ ਚੀਜ਼ਾਂ ਦੀ ਬਹੁਤ ਲੋੜ ਹੈ। ਦਿੱਲੀ 'ਚ ਕਈ ਸਰੀਰ ਸੀਸਗੰਜ ਸਾਹਿਬ ਜਾਂਦੇ, ਡੇਢ ਡੇਢ ਘੰਟੇ ਦਾ ਰਾਹ ਇਹ ਕਰੋ, ਅਤੇ ਜੇ ਜੁਗਤੀ ਪੱਲੇ ਨਾ ਹੋਵੇ ਡੇਢ ਅਤੇ ਡੇਢ ਤਿੰਨ ਘੰਟੇ ਲੱਗੇ ਜੀ ਆਉਣ ਜਾਣ। ਸੀਸਗੰਜ ਸਾਹਿਬ ਲਾਏ 10 ਮਿੰਟ, ਅਤੇ ਜੇ ਘਰੋਂ ਨਿਕਲਦੇ ਹਾਂ ਵੀ ਕਾਰ ਦੇ ਵਿੱਚ ਕੋਈ ਬੈਠਾ ਕਾਰੋਬਾਰ ਵਾਲਾ ਜਾਂ ਕੋਈ ਫੈਮਿਲੀ ਬੈਠੀ ਹੈ, ਗੱਲਾਂ ਬਾਤਾਂ ਮਾਰਦੇ ਜਾ ਰਹੇ ਨੇ, ਗੱਲਾਂ ਬਾਤਾਂ ਮਾਰਦੇ ਆਏ ਅਤੇ ਹਾਜ਼ਰੀ ਕਿੰਨੀ ਲੱਗੀ ਦੱਸੋ, 10 ਮਿੰਟ। ਜੇ ਨਿੱਘੀ ਜੀ ਜੁਗਤੀ ਅੱਖ ਖੁੱਲ ਜੇ ਕਿ ਘਰੋਂ ਨਿਕਲਦੇ ਹਾਂ ਜੀ ਗੁਰੂ ਤੇਗ ਬਹਾਦਰ ਦੇ ਚਰਨਾਂ ਵੱਲ ਧਿਆਨ, ਜਾਂ ਬਾਣੀ ਪੜ੍ਹਦੇ ਜਾਣਾ, ਸਿਮਰਨ ਕਰਦੇ ਜਾਣਾ ਗੁਰੂ ਦੇ ਦਰ 'ਤੇ, ਅਤੇ ਦੱਸੋ ਫਿਰ ਕਿੰਨੀ ਹਾਜ਼ਰੀ ਲੱਗੀ। 3 ਘੰਟੇ 10 ਮਿੰਟ। ਆਖੋ ਸਤਨਾਮ ਕੇਵਲ ਘੁੰਡੀ ਹੈ ਨਾ, 1-2 ਅੱਖਰ ਪ੍ਰੇਮ ਦੇ ਬੰਦੇ ਕੋਲ ਆ ਜਾਣ, ਗੁਰਦੁਆਰੇ ਜਾਣ ਦੀ ਵੀ ਜਾਂਚ ਆ ਜਾਵੇ, ਅਤੇ ਸਾਧ ਸੰਗਤ ਖਜ਼ਾਨੇ ਭਰਦਾ। ਨਾ ਆਵੇ ਤਾਂ ਫਿਰ ਸਾਧ ਸੰਗਤ ਜਿਵੇਂ ਬਾਣੀ 'ਚ ਕਿਹਾ ਨਾ, ਕਬੀਰ ਸੰਤੋ ਮਾਖਣ ਖਾਇਆ ਛਾਂਛ ਪੀਏ ਸੰਸਾਰ। ਇੱਕ ਬੰਦਾ ਮੈਨੂੰ ਕਹਿੰਦਾ, ਕਹਿੰਦਾ ਜੀ ਇਹ ਕੀ ਲਿਖਿਆ ਕਬੀਰ ਜੀ ਨੇ, ਸੰਤੋ ਮੱਖਣ ਖਾਇਆ, ਸੰਤ ਮੱਖਣ ਖਾਂਦੇ? ਆਖੋ ਸਤਨਾਮ ਹੈ। ਅਤੇ ਛਾਂਛ ਕਹਿੰਦੇ ਲੱਸੀ ਨੂੰ, ਜਗਤ ਦੇ ਹਿੱਸੇ ਲੱਸੀ। ਉਹ ਮੈਂ ਕਿਹਾ ਸੰਤ ਮੱਖਣ ਨਹੀਂ ਖਾਂਦੇ, ਇਹਦਾ ਭਾਵ। ਕਹਿੰਦਾ ਜੀ ਇਹ ਕੀ ਮਤਲਬ ਕਹਿ ਰਹੀ ਸੰਤੋ ਮੱਖਣ ਖਾਇਆ? ਮੈਂ ਕਿਹਾ ਇਹਦਾ ਭਾਵ ਹੈ ਉਹ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼, ਉਹ ਪੰਡਾਲ, ਉਹ ਸੰਗਤ, ਉਹ ਬੰਦਾ ਕੀਰਤਨ ਕਰ ਰਿਹਾ, ਲੇਕਿਨ ਕੋਈ ਸੰਤ ਬਿਰਤੀ ਵਾਲਾ, ਪ੍ਰੇਮ ਭਾਵਨਾ ਵਾਲਾ ਬੈਠਾ, ਉਹ ਇੱਕ ਇੱਕ ਰੋਮ 'ਚੋਂ ਸਿਮਰਨ ਚੱਲ ਰਿਹਾ, ਅਤੇ ਮੱਖਣ ਵਰਗਾ ਮਹੱਤਵ ਮੈਨੂੰ ਮਿਲ ਰਿਹਾ, ਅਤੇ ਜਿਹੜਾ ਘੜੀ ਵੇਖਦਾ ਪਿਆ ਕਦੋਂ ਭੋਗ ਪਏਗਾ, ਪਤਾ ਨਹੀਂ ਲੰਗਰ 'ਚ ਕੀ ਬਣਾਇਆ ਹੋਣਾ ਜੀਵਨ ਜੋਤੀ ਸਿੰਘ ਹੋਣਾ ਨੇ, ਪਤਾ ਨਹੀਂ ਅੱਜ ਕੀ ਮਿਲਣਾ, ਉਹਨੂੰ ਲੱਸੀ ਮਿਲ ਰਹੀ ਹੈ। ਹੱਕ ਸਤਨਾਮ ਹੈ। ਪੰਡਾਲ ਉਹ ਹੀ ਹੈ, ਪ੍ਰਕਾਸ਼ ਉਹ ਹੀ ਹੈ, ਕੀਰਤਨੀਆਂ ਉਹ ਹੀ ਹੈ, ਕਿਸੇ ਦੇ ਹਿੱਸੇ ਲੱਸੀ ਆ ਰਹੀ, ਕਿਸੇ ਇੱਕ ਮੱਖਣ ਆ ਰਿਹਾ। ਹੱਕ ਸਤਨਾਮ। ਗੁਰਦੁਆਰੇ ਘਰੋਂ ਨਿਕਲ ਕੇ ਜਾ ਰਹੇ ਹੋ, ਕਿਸੇ ਦੇ ਹਿੱਸੇ ਲੱਸੀ ਆ ਰਹੀ ਹੈ, ਕੇਵਲ 10 ਮਿੰਟ ਲੱਗ ਰਹੇ, ਜੇ ਜੁਗਤੀ ਆ ਗਈ ਹੈ ਤਾਂ ਮੱਖਣ ਹਿੱਸੇ ਆ ਰਿਹਾ, 100% ਕਮਾਈ ਕਰਕੇ ਆ ਰਿਹਾ। ਆਖੋ ਸਤਨਾਮ। ਪ੍ਰੇਮ ਇੰਨੀ ਵੱਡੀ ਦਾਤ ਹੈ। ਦਾਸ ਗਾ ਕੇ ਬੋਲਦਾ ਲੇਕਿਨ ਸਮਾਂ ਇਜਾਜ਼ਤ ਨਹੀਂ ਦਿੰਦਾ। ਰਹਿਤਨਾਮੇ ਦੀ ਪੰਕਤੀ ਹੈ, ਗੁਰੂ ਦੁਆਰੇ ਜਾਏ, ਗੁਰਦੁਆਰੇ ਜਾਣ ਦੀ ਜਾਇਜ਼ ਦੱਸੀ ਜੇ, ਗੁਰੂ ਦੁਆਰੇ ਜਾਏ, ਇਹ 1700 ਪੰਕਤੀਆਂ ਰਹਿਤਨਾਮੇ ਦੀਆਂ, ਭਾਈ ਦੇਸਾ ਸਿੰਘ, ਭਾਈ ਆਨੰਦ ਲਾਲ, ਹੋਰ ਗੁਰੂ ਕੇ ਸਿੱਖ, ਭਾਈ ਦਇਆ ਸਿੰਘ, ਭਾਈ ਪ੍ਰਹਿਲਾਦ ਸਿੰਘ, ਅਤੇ ਆਹ ਗੁਰਦੁਆਰੇ ਜਾਣ ਦੀ ਰਹਿਤਨਾਮੇ ਜਾਇਜ ਦੱਸੀ ਹੈ। ਗੁਰੂ ਦੁਆਰੇ ਜਾਏ ਮਾਰਗ ਮੇ, ਮਾਰਗ ਕਹਿੰਦੇ ਰਸਤੇ ਨੂੰ, ਗੁਰੂ ਦੁਆਰੇ ਜਾਏ ਮਾਰਗ ਮੇ ਬ੍ਰਹਮਚਰਜ ਰੱਖੀਏ। ਆਖੋ ਸਤਨਾਮ। ਕਿ ਘਰੋਂ ਨਿਕਲਦਿਆਂ ਹੀ ਆਪਣਾ ਧਿਆਨ ਬ੍ਰਹਮ ਵੱਲ, ਪਰਮੇਸ਼ਰ ਵੱਲ ਕਰ ਲੈ। ਆਖੋ ਸਤਨਾਮ। ਇਸੇ ਤਰ੍ਹਾਂ ਬੀਬੀਓ ਗੁਰਮੁਖੋ, ਅੱਜ ਇੰਨਾ ਹੀ ਉਪਦੇਸ਼ ਲੈ ਲਓ ਕਿ ਕੋਈ ਨਵਾਂ ਕੰਮ ਗੁਰੂ ਵਾਸਤੇ ਨਾ ਕਰੋ, ਬੇਸ਼ੱਕ ਜਿਹੜੇ ਕਰ ਰਹੇ ਹੋ ਉਹਨਾਂ ਨੂੰ ਅੱਜ ਖੜਕਾਓ ਕਿ ਉਹਦੇ 'ਚ ਪ੍ਰੇਮ ਹੈ ਕਿ ਨਹੀਂ। ਆਖੋ ਸਤਨਾਮ। ਹੁਣ ਤੁਹਾਨੂੰ ਕਦੀ ਘਰ ਸੰਗਤ ਬੁਲਾਉਣ ਦਾ ਮੌਕਾ ਮਿਲੇ? ਕਦੀ? ਬਾਬਾ ਜੀ ਦਾ ਬਚਨ ਹੈ, ਇੱਕ ਇੱਕ ਜੋੜਾ ਘਰ ਦਾ ਸਰੀਰ ਜਿਹੜਾ ਨਾ, ਜਿਹਦੇ ਘਰ ਸੰਗਤ ਆਈ ਹੋਵੇ, ਆਪ ਰੁਮਾਲ ਨਾਲ ਸਾਫ਼ ਕਰੇ, ਪਤਾ ਕੀ ਭਾਵਨਾ ਬਣਾ ਕੇ, ਪਤਾ ਨਹੀਂ ਬਾਬਾ ਬੁੱਢਾ ਜੀ ਵੀ ਆਏ ਨੇ ਸਤਸੰਗ 'ਚ, ਭਾਈ ਬਿਧੀ ਚੰਦ ਵੀ ਆਏ ਨੇ। ਆਖੋ ਸਤਨਾਮ। ਪਤਾ ਨਹੀਂ ਮਾਤਾ ਗੰਗਾ ਵੀ ਆਈ ਕਿ ਮਾਤਾ ਕੌਲਾਂ ਵੀ ਆਈ ਕਿ ਬੀਬੀ ਭਾਨੀ ਵੀ ਆਈ। ਆਖੋ ਸਤਨਾਮ। ਇਹ ਰੂਹਾਂ ਆਉਂਦੀਆਂ ਨੇ, ਜਿੱਥੇ ਸੱਚਾ ਸਤਸੰਗ ਹੋ ਰਿਹਾ ਨਾ, ਨੋਟਾਂ ਨੋਟਾਂ ਦਾ ਕੰਮ ਨਹੀਂ, ਇਹ ਰੂਹਾਂ ਉੱਥੇ ਆਉਂਦੀਆਂ ਨੇ। ਆਖੋ ਸਤਨਾਮ। ਇਹ ਪਵਨ ਰੂਪ ਨੇ। ਕੋਈ ਕੇਵਲ ਪੈਸਾ ਲਾ ਦੇਵੇ ਸਤਸੰਗ 'ਤੇ ਅਤੇ ਸਤਸੰਗ 'ਤੇ ਲੱਸੀ ਹਿੱਸੇ ਆ ਰਹੀ ਹੈ, ਅਤੇ ਕੋਈ ਘਰ ਸੰਗਤ ਬੁਲਾਵੇ, ਇੱਕ ਇੱਕ ਜੋੜਾ ਆਪ ਰੁਮਾਲ ਨਾਲ ਸਾਫ਼ ਕਰੇ, ਮੇਰੇ ਧੰਨ ਭਾਗ ਮੇਰੇ ਘਰ ਸੰਗਤ ਆਈ ਹੈ, ਅਤੇ ਸਤਸੰਗਤ ਮੱਖਣ ਵਰਗਾ ਮਾਤਮ ਹੈ, ਕਿਉਂ ਪ੍ਰੇਮ ਆ ਗਿਆ। ਆਖੋ ਸਤਨਾਮ। ਕਦੀ ਘਰ ਸੰਗਤ ਬੁਲਾਉਣ ਦਾ ਵੀ ਮੌਕਾ ਮਿਲੇ, ਵਿੱਚ ਪ੍ਰੇਮ ਸ਼ਾਮਿਲ ਕਰਿਓ, ਕੇਵਲ ਧੰਨ ਨਹੀਂ, ਧਨ ਵੀ ਲਗਾਓ ਪਰ ਪ੍ਰੇਮ ਵੀ। ਅੰਮ੍ਰਿਤਸਰ 'ਚ ਨਾ ਤੁਸੀਂ ਮੈਂ ਕੋਕਾ ਕੋਲਾ ਪੀਂਦੇ ਹੋਣੇ, ਕਈ ਕੋਕਾ ਕੋਲਾ ਦੀ ਫੈਕਟਰੀ ਅੰਮ੍ਰਿਤਸਰ, ਉੱਥੇ ਕੀਰਤਨ ਸੀ ਸਾਡੇ। ਹੁਣ ਉਹਨਾਂ ਕੋਲ ਆਤਮ ਆਇਆ ਬੜੀ, 30-40 ਹਜ਼ਾਰ ਲਾ ਦਾਂਗੇ ਸੰਗਤ ਬੁਲਾਉਣੀ। ਮੈਂ ਉੱਥੇ ਬੇਨਤੀ ਕੀਤੀ, ਮੈਂ ਕਿਹਾ ਵੀ ਮਾਇਆ ਬਹੁਤ ਤੁਹਾਡੇ ਕੋਲ, ਬੜਾ ਵੱਡਾ ਨਾਂ ਹੈ, ਪਰ ਅੱਜ ਸੰਗਤ ਬੁਲਾਈਏ, ਮੈਂ ਕਿਹਾ ਮਜ਼ਾ ਤਾਂ ਹੈ ਜੇ ਤੁਸੀਂ ਮਾਲਕ ਆਪ ਜੋੜਿਆਂ 'ਚ ਬਹਿ ਜਾਓ ਅਤੇ ਇੱਕ ਇੱਕ ਜੋੜਾ ਸਾਫ਼ ਕਰੋ। ਆਖੋ ਸਤਨਾਮ। ਨਹੀਂ ਤੇ ਧਨ ਵਾਲਾ ਸਤਸੰਗ ਹੋ ਜਾਣਾ ਹੈ ਜੀ।
ਸ਼ਰਧਾ ਕੀ ਹੈ? ਇੱਕ ਜੋੜਾ ਸ਼ਰਧਾ ਨਾਲ ਕਰੇ ਸ਼ੁਕਰ ਏ ਗਰੀਬ ਨਵਾਜ, ਗੁਰੂ ਕੀਆਂ ਸੰਗਤਾਂ ਮੇਰੇ ਘਰ ਮੇਰੇ ਧਨ ਪਾ। ਅਤੇ ਉਸ ਗੱਲ ਪਤਾ ਨਹੀਂ ਕਿੱਥੇ ਲੱਗ ਜਾਂਦੀ ਹੈ, ਅਸੀਸਾਂ ਮਿਲ ਜਾਂਦੀਆਂ, ਅਤੇ ਜੇ ਕਿਤੇ ਦੂਸਰਾ ਕੰਮ ਹੋਵੇ ਤਾਂ ਫਿਰ ਲੱਸੀ। ਇਸ ਲਈ ਜਿੰਨੇ ਕੰਮ ਗੁਰੂ ਘਰ ਦੇ ਕਰਦੇ ਹੋ ਇਹਦੇ 'ਚ ਪ੍ਰੇਮ ਸ਼ਾਮਿਲ ਕਰ। ਸਾਧ ਸੰਗਤ ਗੁਰੂ ਹਲਤ ਪਲਤ ਦੀਆਂ ਦਾਤਾਂ ਲੈ ਕੇ ਬੈਠਾ ਜੀ। ਸਾਡੇ ਅੰਮ੍ਰਿਤਸਰ 'ਚ ਇੱਕ ਗ੍ਰੀਨ ਐਵਨਿਊ ਹੈ, ਉੱਥੇ ਨਾ ਕਿਸੇ ਦੇ ਘਰ ਐਤਵਾਰ ਸਵੇਰ ਦਾ ਸਤਸੰਗ ਸੀ। ਜਿਹੜਾ ਸਾਡਾ ਐਤਵਾਰ ਸਵੇਰ ਦਾ ਸਤਸੰਗ ਹੁੰਦਾ ਨਾ, ਉਹਦੇ 'ਚ ਲੰਗਰ ਨਹੀਂ। ਇੱਕ ਕਾਨੂੰਨ ਬਣਾਇਆ, ਇਹ ਆਲ ਇੰਡੀਆ ਸੁਮਨੀ ਸਾਹਿਬ ਸੇਵਾ ਸੋਸਾਇਟੀਆਂ ਦਾ ਕਾਨੂੰਨ ਹੈ, ਉਹ ਦੇਖ ਲੈਂਦੇ ਹੱਥਾਂ 'ਤੇ ਵੀ ਕਮਜ਼ੋਰ ਬੰਦਾ ਵੀ ਕਰਾ ਸਕੇ ਪ੍ਰੋਗਰਾਮ। ਉਹ ਇਹ ਨਾ ਕਹੇ ਮੈਂ ਸੰਗਤ ਨਹੀਂ ਬੁਲਾ ਸਕਦਾ। ਕੁਝ ਪ੍ਰੋਗਰਾਮ ਇਹੋ ਜਿਹੇ ਰੱਖੇ ਹੁੰਦੇ ਨੇ ਜਿਹਦੇ 'ਤੇ ਲੰਗਰ ਦਾ ਬੈਨ ਹੁੰਦਾ, ਕੇਵਲ ਦੇਗ ਹੱਥਾਂ 'ਤੇ ਲੈਣੀ। ਐਤਵਾਰ ਸਵੇਰੇ ਸੁਮਨੀ ਸਾਹਿਬ ਦੇ ਪਾਠ ਦਾ ਕੀਰਤਨ ਆਉਂਦਾ। ਉਹਨੇ ਉਹ ਬੁੱਕ ਕਰਾਇਆ ਪ੍ਰੋਗਰਾਮ ਗ੍ਰੀਨ ਐਵਨਿਊ, ਉਹਨੇ ਅੱਗੋਂ ਕੀ ਕਿਹਾ, ਕਹਿੰਦਾ ਜੀ ਮੇਰੇ ਘਰ ਸੰਗਤ ਆਉਣੀ, ਮੈਂ ਡੂਨਿਆਂ 'ਚ ਕਚੌੜੀ ਸਮੋਸਾ ਕੜਾ ਦੇਣਾ। ਉਹਨੂੰ ਬੇਨਤੀ ਕੀਤੀ ਕਿ ਭਾਈ ਤੂੰ ਕੋਈ ਹੋਰ ਪ੍ਰੋਗਰਾਮ ਲੈ ਲੈ, ਉਹਦੇ ਜੋ ਮਰਜ਼ੀ ਖਵਾ। ਇਹ ਇੱਕ ਪ੍ਰੋਗਰਾਮ ਰੱਖਿਆ ਹਫ਼ਤੇ ਦਾ ਜਿਹਦੇ ਵਿੱਚ ਕੇਵਲ ਦੇਗ। ਉਹ ਆਲ ਇੰਡੀਆ 'ਚ ਰੂਲ ਬਣਿਆ ਹੋਇਆ, ਸੁਮਨੀ ਸਾਹਿਬ ਸੇਵਾ ਸੋਸਾਇਟੀਆਂ ਨੇ ਆਲ ਇੰਡੀਆ ਦੀ, ਹਰ ਸਾਲ ਫੰਕਸ਼ਨ ਵੀ ਹੁੰਦਾ ਇਹਨਾਂ ਦਾ। ਬਈ ਇਹ ਤੂੰ ਬੇਨਤੀ ਮੰਨ। ਉਹਨੇ ਸਾਧ ਸੰਗਤ ਬੜੇ ਔਖੇ ਹੋ ਕੇ ਬੇਨਤੀ ਮੰਨੀ। ਉਹ ਬਜ਼ੁਰਗ ਮੈਨੂੰ ਕੋਈ 70 ਸਾਲ ਦਾ ਬਜ਼ੁਰਗ 2 ਮਹੀਨੇ ਬਾਅਦ ਮਿਲਿਆ, ਅਤੇ ਮੈਂ ਉਹਨੂੰ ਕਿਹਾ, ਮੈਂ ਕਿਹਾ ਬਜ਼ੁਰਗ ਉਹ ਵਧਾਈ ਹੋਵੇ। ਕਹਿੰਦਾ ਕਾਹਦੀ ਵਧਾਈ? ਮੈਂ ਕਿਹਾ ਮਹਾਰਾਜ 2 ਮਹੀਨੇ ਪਹਿਲੇ ਤੁਹਾਡੇ ਘਰ ਸੰਗਤ ਆਈ ਏ, ਸੰਗਤ ਘਰ ਆਵੇ ਚੱਲ ਕੇ ਬੜੀਆਂ ਵੱਡੀਆਂ ਵਧਾਈਆਂ ਹੁੰਦੀਆਂ ਨੇ। ਕਹਿੰਦਾ ਕਾਹਦੀ ਸੰਗਤ ਆਈ ਏ? ਹੱਕ ਸਤਨਾਮ ਸੁਣੋ, ਕਹਿੰਦਾ ਕਾਹਦੀ ਸੰਗਤ ਆਈ ਏ? ਮੈਂ ਤਰਲੇ ਕਰਦਾ ਰਿਹਾ, ਡੂਨੇ 'ਚ ਲਵੋ ਕੜਾ ਕਚੌੜੀ। ਕਹਿੰਦਾ ਕਹਿੰਦੇ ਹੱਥਾਂ 'ਤੇ ਲੈਣਾ, ਹੱਥਾਂ 'ਤੇ ਲੈਣ ਦਾ ਕਹਿੰਦਾ ਕੀ ਕੀਤਾ ਨੇ? ਮੇਰੀ ਪੌੜੀਆਂ ਦੀ ਨਵੀਂ ਕੰਧ ਡਿਸਟੈਂਪਰ ਹੋਈ ਸੀ, ਕਹਿੰਦਾ ਸਾਰੀ ਕੰਧ ਨੂੰ ਕੜਾ ਲਿਆ ਹੱਥ ਲਾ ਗਈ ਸੰਗਤ। ਹੱਕ ਸਤਨਾਮ। ਉਹ ਮੈਂ ਮੱਥੇ ਨੂੰ ਹੱਥ ਮਾਰਿਆ, ਮੈਂ ਕਿਹਾ ਬਜ਼ੁਰਗੋ ਇਹ ਮੈਨੂੰ ਜਿਹੜੀ ਗੱਲ ਕਹੀ ਜੇ ਕਿੰਨਿਆਂ ਕੁ ਨੂੰ ਕਹਿ ਬੈਠੇ ਹੋ? ਹੱਕ ਸਤਨਾਮ। ਕਹਿੰਦਾ ਮੈਨੂੰ ਤਾਂ ਜਿਹੜਾ ਮਿਲਦਾ ਮੈਂ ਕਹਿੰਦਾ। ਮੈਂ ਕਿਹਾ ਵੇਖ ਲਓ, ਇੱਕ ਘਰ ਸੰਗਤ ਬੁਲਾਉਣ 'ਚ ਪ੍ਰੇਮ ਨਹੀਂ ਤੇ ਕਿੰਨਾ ਭਾਰ ਨਿੰਦਿਆ ਦਾ ਸਿਰ 'ਤੇ ਚਾੜ ਲਿਆ। ਹੱਕ ਸਤਨਾਮ। ਇਸ ਲਈ ਇਹ ਪ੍ਰੇਮ ਬੜਾ ਜ਼ਰੂਰੀ ਜੇ ਸਤਸੰਗ ਕਰੋ ਤੇ ਪ੍ਰੇਮ, ਘਰ ਸੰਗਤ ਬੁਲਾਵੋ ਤਾਂ ਪ੍ਰੇਮ, ਖੰਡ ਪਾਠ ਕਰਾਵੋ ਤਾਂ ਪ੍ਰੇਮ, ਆਪ ਬਾਣੀ ਪੜ੍ਹੋ ਤਾਂ ਪ੍ਰੇਮ। ਇਹ 2.5 ਅੱਖਰ ਸਾਡੇ ਕੋਲ ਪ੍ਰੇਮ ਦੇ ਆ ਜਾਣ ਤੇ ਗੁਰੂ ਸਾਹਿਬ ਬੈਠੇ ਨੇ। ਆਹ ਮੈਂ ਤਾਂ ਡੀਕ ਰਿਹਾ। ਸਾਜ ਕਹੋ ਸੁਣ ਲਿਓ ਸਭੇ ਜਿਨ ਪ੍ਰੇਮ ਕੀਓ। ਸੁਣਦੇ ਹੋ ਨਾ ਸਾਖੀਆਂ? ਕੌਡੀ ਵਾਲੀ ਸਾਖੀ ਸੁਣਦੇ ਹੋ? ਮੈਂ ਲੈਣੀ ਸੀ ਅੱਜ, ਪਰ ਹੁਣ ਚਲੋ ਸਾਰੇ ਕੰਮ ਕਰਨੇ ਭੁਗਤਾਣੇ, ਉੱਧਰ ਵੀ ਇੱਧਰ ਵੀ। ਇੱਕ ਕੌਡੀ ਲਿਆਇਆ ਸੀ ਨਾ ਪ੍ਰੇਮ ਦੀ, ਗੁਰੂ ਅਰਜਨ ਸਾਹਿਬ ਦੇ ਚਰਨ, ਅਤੇ ਮਹਾਰਾਜ ਨੇ ਦੋਵੇਂ ਮੁੱਠਾਂ ਆਉਂ ਕਰ ਲਈਆਂ ਸੀ। ਸਿੱਖਾਂ ਦਿੰਦਾ ਕਿਉਂ ਨਹੀਂ ਸੀ ਕੌਡੀ? ਮਹਾਰਾਜ ਇੱਕ ਢੇਰੀ ਲੱਗੀ ਸੋਨੇ ਦੀ, ਇੱਕ ਚਾਂਦੀ ਦੀ, ਇੱਕ ਮਾਇਆ ਦੀ, ਕੌਡੀ ਦੀ ਢੇਰੀ ਕੋਈ ਨਹੀਂ। ਮੈਂ ਕਿਹਾ ਮੈਂ ਨਵੀਂ ਢੇਰੀ ਬਣਾਵਾਂ, ਸ਼ਰਮ ਆਉਂਦੀ ਹੈ। ਇਹ ਮਹਾਰਾਜ ਨੇ ਚਿੱਠੀਆਂ ਭੇਜੀਆਂ ਸੀ ਗੁਰੂ ਅਰਜਨ ਸਾਹਿਬ ਨੂੰ। ਉਸ ਵੇਲੇ ਗੁਰੂ ਅਰਜਨ ਸਾਹਿਬ ਕਹਿੰਦੇ, ਸਿੱਖਾ ਤੇਰੀ ਕੌਡੀ ਵਿੱਚ ਪ੍ਰੇਮ ਹੈ। ਹੱਕ ਸਤਨਾਮ। ਤੂੰ ਗਰੀਬ ਹੋਇਆ ਤੇ ਕੀ ਹੋਇਆ, ਤੇਰੀ ਕੌਡੀ 'ਚ ਪ੍ਰੇਮ ਹੈ। ਆਹ ਦੋਵੇਂ ਮੁੱਠਾਂ, ਇੱਕ 'ਚ ਹਲਤ ਦੇ ਸੋਖੀ, ਇੱਕ 'ਚ ਪਲਤ ਦੇ ਗੁਰੂ ਅਰਜਨ ਸਾਹਿਬ। ਬੋਲ ਕਿਹੜੀ ਮੁੱਠ ਖੋਲਾਂ? ਹੁਣ ਸਿੱਖ ਸੀ ਸਾਧ ਸੰਗ ਜੁਗਤੀ ਵਾਲਾ, ਆ ਜੁਗਤੀ ਲਿਓ। ਉਹ ਕਹਿੰਦਾ ਬਾਬਾ ਤੁੱਠਾ ਹੋਵੇ ਤੇ ਫਿਰ ਪਿਛਾਂਹ ਨੂੰ ਜਾਈਏ। ਹੱਕ ਸਤਨਾਮ। ਉਹਨੇ ਆ ਝੋਲੀ ਅੜ ਲਈ, ਕਹਿੰਦਾ ਗਰੀਬ ਨਵਾਜ ਜੇ ਤੁੱਠਾ ਤੇ ਫਿਰ ਇਹ ਕਿਉਂ ਕਹਿੰਦਾ ਕਿਹੜੀ ਮੁੱਠ? ਫਿਰ ਦੋਵੇਂ ਹੀ ਖੋਲਣਾ। ਹੱਕ ਸਤਨਾਮ। ਮਹਾਰਾਜ ਨੇ ਦੋਵੇਂ ਮੁੱਠਾਂ ਝੋਲੀ 'ਚ ਖੋਲੀਆਂ ਤੇ ਭਾਈ ਗੁਰਦਾਸ ਜੀ ਕੋਲ ਖੜੇ ਸੀ, ਪੈੱਨ ਕਾਗਜ਼ ਹਰ ਵੇਲੇ ਭਾਈ ਗੁਰਦਾਸ ਜੀ ਕੋਲ ਰੱਖਦੇ ਸੀ, ਕਿਉਂ ਲਿਖਾਰੀ ਸੀ, ਬਾਣੀ ਉਚਾਰਨ ਕਰਦੇ। ਜਦੋਂ ਇਹ ਨਜ਼ਾਰਾ ਅੱਖਾਂ ਨਾਲ ਵੇਖਿਆ ਤੇ ਨਾਲ ਹੀ ਪੰਕਤੀ ਉਚਾਰਨ ਕੀਤੀ, ਭਾਵਨੀ ਭਗਤ ਪਾਏ ਕੌਡੀ ਅਗਰ ਭਾਗ ਰੱਖੇ ਤਾਂ ਹੈ ਗੁਰ ਸਰਬ ਨਿਦਾਨ ਦਾਨ। ਇੱਕ ਭਾਵਨਾ ਨਾਲ ਕੋਈ ਕੌਡੀ ਵੀ ਜੇ ਪ੍ਰੇਮ ਦੀ ਸ਼ਾਮਿਲ ਕਰਕੇ ਰੱਖਦਾ, ਗੁਰੂ ਹਲਤ ਪਲਤ ਦੀਆਂ ਦਾਤਾਂ ਝੋਲੀ 'ਚ ਪਾਉਂਦਾ, ਇੱਕ ਵਾਰੀ ਗੱਜ ਕੇ ਹੱਕੋ ਸਤਨਾਮ। ਆਓ ਪਿਆਰ ਨਾਲ ਪੰਕਤੀ ਪੜ੍ਹੋ। ਇਹ ਦੋਵੇਂ ਜੋ ਮਾਤਾ ਜੀ ਸਾਡਾ ਵੀਰ ਅੱਗੇ ਆ ਜਾਣ ਗੁਰੂ ਕੇ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਕੋਲ, ਆਓ ਪੜ੍ਹੋ ਪਿਆਰ ਨਾਲ ਜੀ।
ਹਲਤ ਪਲਤ ਸਵਾਰ ਸਿੱਖ ਕਾ, ਹਲਤ ਪਲ ਹਲਤ ਪਲ ਸਤਿਗੁਰ।
ਸਤਗੁਰ ਸਿੱਖ ਕਾ ਸਤਗੁਰ ਸਿੱਖ ਕਾ ਬੋਲੋ
ਪਲਤ ਸਵਾਰ ਹਲਤ ਪਲਤ ਸਵਾਰ।